Well, it would be. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੀਨ ਦਰਦ ਦੁੱਖ ਭੰਜਨਾ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀ ਤੋਂ ਮੇਰੋ ਸਾਹਿਬ ਦਾਤਾ ਪ੍ਰਭ ਜੀ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵਾ ਰੰਗ ਰਾਤਾ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਨਾਸੀ ਤਾਕ ਬਿਗੜ ਨ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇਰ ਦੀ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਏਸ਼ ਪੁਜਾਈ ਨਾਨਕ ਦਾਸ ਤਾਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਪ੍ਰਭ ਕੀ ਸਰਨ ਸਗਲ ਪਹਿਲਾ ਸੇ ਦੁਖ ਬਿਨ ਸੇ ਸੁਖ ਪਾਇਆ ਪ੍ਰਭ ਕੀ ਸਰਨ ਸਗਲ ਪਹਿਲਾ ਤੇ ਦੁਖ ਬਿਨ ਸੇ ਸੁਖ ਪਾਇਆ
ਪ੍ਰਭ ਕੀ ਸਰਨ ਸਗਲ ਪਹਿਲਾ ਤੇ ਦੁਖ ਬਿਨ ਸੇ ਸੁਖ ਪਾਇਆ ਪ੍ਰਭ ਕੀ ਸਰਨ ਸਗਲ ਪਹਿਲਾ ਤੇ ਦੁਖ ਬਿਨ ਸੇ ਸੁਖ ਪਾਇਆ
ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ
ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ
ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ ਸੇ ਸੁਖ ਪਾਇਆ
ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ ਸੇ ਸੁਖ ਪਾਇਆ
ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ ਸੇ ਸੁਖ ਪਾਇਆ
ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ ਸੇ ਸੁਖ ਪਾਇਆ ਦੁਖ ਬਿਨ
ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ
ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ
ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ
ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਸਰਬੱਤ ਸਾਧ ਸੰਗਤ ਬੜੇ ਹੀ ਪਿਆਰ ਸਹਿਤ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਦਾਸਾਂ ਤੋਂ ਪਹਿਲਾਂ ਆਪ ਜੀ ਭਾਈ ਸਾਹਿਬ ਜੀ ਦੇ ਪਾਸੋਂ ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਬੜੇ ਹੀ ਪਿਆਰ ਸਤ ਸਰਵਣ ਕਰ ਰਹੇ ਸੀ, ਉਪਰੰਤ ਗੁਰੂ ਕੇ ਇਤਿਹਾਸ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ। ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ, ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਰਾਹੀਂ ਸਾਨੂੰ ਗਿਆਨ ਦਿੰਦੇ ਹਨ, ਕਿਉਂਕਿ ਇਹ ਜਿਹੜੀ ਗੁਰੂ ਕੀ ਬਾਣੀ ਹੈ ਸਾਡੇ ਵਾਸਤੇ ਗਿਆਨ ਦਾ ਚਾਨਣ ਹੈ ਤੇ ਜਿਹੜੇ ਜੀਵ ਇਸ ਬਾਣੀ ਦੇ ਕੋਲੋਂ ਉਪਦੇਸ਼ ਲੈ ਕਰਕੇ ਆਪਣੇ ਜੀਵਨ ਨੂੰ ਸਵਾਰ ਲੈਂਦੇ ਹਨ, ਗੁਰੂ ਕੇ ਬਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾ ਲੈਂਦੇ ਨੇ, ਉਹਨਾਂ ਦਾ ਲੋਕ ਤੇ ਪਰਲੋਕ ਸਵਾਰਿਆ ਜਾਂਦਾ ਹੈ। ਪਰ ਜਿਹੜੇ ਇਸ ਬਾਣੀ ਨੂੰ ਸੁਣਦੇ ਹਨ ਪਰ ਮੰਨਦੇ ਨਹੀਂ, ਉਹਨਾਂ ਦਾ ਸਮਾਂ ਤੇ ਸਫਲਾ ਹੋ ਜਾਂਦਾ ਪਰ ਜੀਵਨ ਸਫਲਾ ਨਹੀਂ ਹੁੰਦਾ। ਸਾਧ ਸੰਗਤ ਦੀ ਜੀਵਨ ਉਹਨਾਂ ਦਾ ਸਫਲਾ ਹੁੰਦਾ ਜਿਹੜੇ ਗੁਰੂ ਕੇ ਬਚਨਾਂ ਦੀ ਕਮਾਈ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹਨ, ਪ੍ਰਭ ਕੀ ਸਰਣ ਸਗਲ ਪੈ ਲਾਥੇ, ਭਾਈ ਪ੍ਰਭੂ ਦੀ ਸਰਣ ਦੇ ਵਿੱਚ ਆਉਣ ਦਾ ਲਾਭ ਕੀ ਹੈ। ਆਪਾਂ ਗੁਰੂ ਦੀ ਸਰਣ ਵਿੱਚ ਚੱਲ ਕੇ ਆਉਂਦੇ ਹਾਂ, ਗੁਰੂ ਦੀ ਸਰਣ ਵਿੱਚ ਆਣ ਕੇ ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਗੁਰੂ ਦਾ ਜਸ ਸੁਣਨ ਦਾ ਲਾਭ ਕੀ ਹੈ। ਸਤਿਗੁਰੂ ਜੀ ਕਹਿੰਦੇ ਪ੍ਰਭ ਕੀ ਸਰਣ ਸਗਲ ਭੈ ਲਾਥੇ, ਪ੍ਰਭੂ ਦੀ ਸਰਣ ਵਿੱਚ ਆਉਣ ਦੇ ਨਾਲ ਮਨੁੱਖ ਦੇ ਡਰ ਭੈ ਜਿਹੜੇ ਉਹ ਸਾਰੇ ਖਤਮ ਹੋ ਜਾਂਦੇ ਨੇ। ਸਾਧ ਸੰਗਤ ਜੀ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਕਹਿੰਦੇ ਕਿਸ ਨੂੰ ਨੇ, ਸਰੀਰ ਕਰਕੇ ਤੇ ਆਪਾਂ ਸਾਰੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਹਾਂ। ਅਸਲ ਦੇ ਵਿੱਚ ਜਿਹੜਾ ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਜਿਹੜਾ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ, ਮਨ ਕਰਕੇ ਕਿਵੇਂ ਗੁਰੂ ਦੀ ਸ਼ਰਨ ਵਿੱਚ ਆਇਆ ਜਾਂਦਾ ਹੈ, ਪਹਿਲਾਂ ਗੁਰੂ ਦੇ ਬਚਨਾਂ ਨੂੰ ਸੁਣਨਾ, ਫਿਰ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ, ਫਿਰ ਗੁਰੂ ਕੇ ਬਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ, ਇਹਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਕਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ। ਜਦੋਂ ਜੀਵ ਪ੍ਰਭੂ ਦੀ ਸ਼ਰਨ ਦੇ ਵਿੱਚ, ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹਦੇ ਜਿੰਨੇ ਵੀ ਡਰ ਭੈ ਉਹ ਸਾਰੇ ਖਤਮ ਹੋ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਦੁੱਖ ਬਿਨਸੈ ਸੁਖ ਪਾਇਆ, ਉਹਨਾਂ ਦੇ ਦੁੱਖ ਵੀ ਜਿਹੜੇ ਖਤਮ ਹੋ ਜਾਂਦੇ ਨੇ, ਉਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੇ ਪ੍ਰਭੂ ਦੀ ਸ਼ਰਨ ਦੇ ਵਿੱਚ ਅੰਦਰੋਂ ਆ ਜਾਂਦੇ ਹਨ। ਉਂਝ ਤੇ ਆਪਾਂ ਸਾਰੇ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦੇ ਹਾਂ, ਪਰ ਸਾਡੇ ਸਾਰਿਆਂ ਦੇ ਦੁੱਖ ਖਤਮ ਨਹੀਂ ਹੁੰਦੇ। ਦੁੱਖ ਉਹਨਾਂ ਦੇ ਖਤਮ ਹੁੰਦੇ ਨੇ ਜਿਹੜੇ ਅੰਦਰੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ। ਫਿਰ ਸਤਿਗੁਰੂ ਜੀ ਕਹਿੰਦੇ ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰੂ ਧਿਆਇਆ। ਜਦੋਂ ਉਹ ਪਰਮੇਸ਼ਰ ਵਾਹਿਗੁਰੂ ਜਦੋਂ ਦਇਆਲ ਹੁੰਦਾ ਹੈ, ਜਦੋਂ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਦਾ ਹੈ, ਫਿਰ ਸਤਿਗੁਰੂ ਜੀ ਕਹਿੰਦੇ ਪੂਰਾ ਸਤਿਗੁਰੂ ਧਿਆਇਆ। ਇਹ ਜਿਹੜਾ ਮਨੁੱਖ ਫਿਰ ਪੂਰੇ ਗੁਰੂ ਦਾ ਪੱਲਾ ਫੜਦੇ, ਜਿੰਨਾ ਸਮਾਂ ਗੁਰੂ ਦੀ ਕਿਰਪਾ ਨਹੀਂ ਉਨਾ ਸਮਾਂ ਕਦੇ ਮੜੀਆਂ ਤੇ ਨੱਕ ਰਗੜਦਾ ਏ, ਕਦੇ ਮਸਾਣਾ ਵਿੱਚ ਜਾ ਕੇ ਨੱਕ ਰਬੜਦਾ ਏ, ਕਦੇ ਸਤਸੰਗ ਦੀ ਧਾਗਿਆਂ ਦੇ ਵਿੱਚੋਂ ਸੁੱਖ ਲੱਭਦਾ ਏ, ਕਦੇ ਤਵੀਤਾਂ ਦੇ ਵਿੱਚੋਂ ਸੁੱਖ ਲੱਭਦਾ ਹੈ। ਇਹ ਪੂਰੇ ਗੁਰੂ ਦਾ ਪੱਲਾ ਨਹੀਂ ਫੜਦਾ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਜਦੋਂ ਗੁਰੂ ਦੀ ਰਹਿਮਤ ਹੋ ਜਾਏ, ਸਤਿਗੁਰੂ ਜੀ ਕਹਿੰਦੇ ਪੂਰਾ ਸਤਿਗੁਰੂ ਧਿਆਇਆ, ਫਿਰ ਪੂਰੇ ਗੁਰੂ ਦੀ ਆਰਾਧਨਾ ਕਰਦੇ, ਫਿਰ ਪੂਰੇ ਗੁਰੂ ਦਾ ਪੱਲਾ ਫੜ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਪ੍ਰਭ ਜੀਉ ਤੂੰ ਮੇਰੋ ਸਾਹਿਬ ਦਾਤਾ, ਐ ਪਰਮੇਸ਼ਰ ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਦਾਤਾ ਹੈ। ਦਾਤਾ ਕਿਸ ਨੂੰ ਕਿਹਾ ਜਾਂਦਾ ਹੈ? ਜਿਹੜਾ ਦਾਤਾ ਦੇਣ ਵਾਲਾ ਹੈ। ਜਦੋਂ ਆਪਾਂ ਦਦੇ ਨੂੰ ਕੰਨਾ ਪਾ ਕੇ, ਤਤੇ ਨੂੰ ਕੰਨਾ ਪਾ ਕੇ ਉੱਪਰ ਬਿੰਦੀ ਪਾ ਦਿੰਦੇ ਹਾਂ, ਇਹ ਦਾਤਾ ਨੇ। ਜਿਵੇਂ ਗੱਡੀਆਂ ਨੇ, ਧੀਆਂ ਪੁੱਤਰ ਨੇ, ਜ਼ਮੀਨਾਂ ਦਾ ਦਾਦਾ ਨੇ, ਦੁਨੀਆਂ ਦਾ ਧਨ ਹੈ, ਪਦਾਰਥ ਹੈ, ਸਰੀਰ ਦੀ ਦੇਹ ਅਰੋਗਤਾ ਹੈ, ਇਹ ਪਰਮਾਤਮਾ ਦੀਆਂ ਦਾਤਾਂ ਨੇ। ਤੇ ਦਾਤਾ ਕਿਸ ਨੂੰ ਕਿਹਾ ਜਾਂਦਾ? ਜਿਹੜਾ ਦਾਤਾਂ ਦੇਣ ਵਾਲਾ ਹੈ, ਜਿਹੜਾ ਇਹ ਸਾਨੂੰ ਸਾਰੀਆਂ ਖੁਸ਼ੀਆਂ ਦਿੰਦਾ ਹੈ, ਜਿਹੜਾ ਸਾਨੂੰ ਇਹ ਬਖਸ਼ਿਸ਼ਾਂ ਦਿੰਦਾ ਹੈ, ਦੇਣ ਵਾਲੇ ਨੂੰ ਦਾਤਾ ਕਿਹਾ ਜਾਂਦਾ। ਪਰ ਅਸੀਂ ਦਾਤਾ ਆਪਣੇ ਆਪ ਨੂੰ ਕਹਿੰਦੇ ਹਾਂ। ਜਦੋਂ ਕਿਤੇ ਗੁਰੂ ਘਰ ਦੇ ਵਿੱਚ ਕੋਈ ਮਾਇਆ ਦੇਣੀ ਹੋਵੇ, ਫਿਰ ਕਹਿੰਦੇ ਜੀ ਅਸੀਂ ਗੁਰੂ ਘਰ ਨੂੰ ਇੰਨਾ ਦਾਨ ਦਿੱਤਾ। ਦਾਨ ਦੇਣ ਵਾਲਾ ਦਾਤਾ ਹੁੰਦਾ ਹੈ, ਦਾਨ ਲੈਣ ਵਾਲਾ ਭਿਖਾਰੀ ਹੁੰਦਾ ਹੈ। ਅਸੀਂ ਗੁਰੂ ਘਰ ਨੂੰ ਦਾਨ ਨਹੀਂ ਦੇ ਸਕਦੇ, ਅਸੀਂ ਗੁਰੂ ਘਰ ਦੀਆਂ ਦਿੱਤੀਆਂ ਹੋਈਆਂ, ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੁਝ ਭੇਟਾਵਾਂ ਤੇ ਗੁਰੂ ਦੇ ਦਰ ਤੇ ਹਾਜ਼ਰ ਕਰ ਸਕਦੇ ਹਾਂ, ਕੁਝ ਪਿਆਰ ਦੀਆਂ ਭੇਟਾਵਾਂ ਤੇ ਗੁਰੂ ਨੂੰ ਅਰਪਣ ਕਰ ਸਕਦੇ ਹਾਂ, ਪਰ ਅਸੀਂ ਗੁਰੂ ਨੂੰ ਦਾਨ ਨਹੀਂ ਦੇ ਸਕਦੇ, ਕਿਉਂਕਿ ਦਾਤਾ ਤੇ ਪਰਮੇਸ਼ਰ ਆਪ ਹੈ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਪ੍ਰਭ ਜੀਉ ਤੂੰ ਮੇਰੋ ਸਾਹਿਬ ਦਾਤਾ, ਐ ਪਰਮੇਸ਼ਰ ਵਾਹਿਗੁਰੂ ਤੂੰ ਮੇਰਾ ਦਾਤਾ ਹੈ। ਤੇ ਦਾਤਾ ਵੀ ਉਹ ਕਿਹੋ ਜਿਹਾ ਹੈ ਜਿਹਨੇ ਸਾਨੂੰ ਲੱਖਾਂ ਦੀਆਂ ਕਰੋੜਾਂ ਦੀਆਂ ਦਾਤਾਂ ਦੇ ਦਿੱਤੀਆਂ ਪਰ ਸਾਨੂੰ ਕਦੇ ਜਨਾਇਆ ਨਹੀਂ। ਕਈ ਵਾਰ ਮਨੁੱਖ ਕਹਿੰਦਾ ਜੀ ਪਰਮੇਸ਼ਰ ਨੇ ਮੈਨੂੰ ਦਿੱਤਾ ਕੀ ਹੈ? ਇੱਕ ਵਾਰ ਰੱਬ ਦੇ ਪਿਆਰਿਆਂ ਦੇ ਨਾਲ ਕਿਸੇ ਦੀ ਵਿਚਾਰ ਹੋਈ, ਕਹਿਣ ਲੱਗਾ ਜੀ ਰੱਬ ਨੇ ਮੈਨੂੰ ਦਿੱਤਾ ਕੀ ਹੈ? ਕਈਆਂ ਨੂੰ ਕਰੋੜਾਂ ਦੀਆਂ ਕੋਠੀਆਂ, ਕਰੋੜਾਂ ਦੇ ਘਰ, ਕਰੋੜਾਂ ਦੀਆਂ ਗੱਡੀਆਂ, ਮੈਨੂੰ ਕੀ ਦਿੱਤਾ ਜਿਹੜਾ ਮੈਂ ਉਹਦਾ ਨਾਮ ਜਪਾਂ? ਰੱਬ ਦੇ ਪਿਆਰਿਆਂ ਨੇ ਆਖਿਆ ਪਰਮੇਸ਼ਰ ਨੇ ਤੈਨੂੰ ਬਹੁਤ ਕੁਝ ਦਿੱਤਾ ਹੈ, ਤੂੰ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਜਾਣਿਆ ਨਹੀਂ, ਪਰਮੇਸ਼ਰ ਨੇ ਤੇਰੇ ਤੇ ਬਹੁਤ ਵੱਡੀਆਂ ਰਹਿਮਤਾਂ ਕੀਤੀਆਂ। ਕਹਿਣ ਲੱਗਾ ਜੀ ਇਹੋ ਜੀ ਕਿਹੜੀ ਰਹਿਮਤ ਕੀਤੀ ਮੇਰੇ ਤੇ? ਰੱਬ ਦੇ ਪਿਆਰੇ ਕਹਿਣ ਲੱਗੇ ਵੀ ਤੈਨੂੰ ਲੱਖਾਂ ਦੀਆਂ ਦਾਤਾਂ ਦਿੱਤੀਆਂ, ਕਰੋੜਾਂ ਦੀਆਂ ਦਿੱਤੀਆਂ। ਕਹਿਣ ਲੱਗਾ ਮੇਰੇ ਕੋਲ ਲੱਖਾਂ ਦੀ ਦਾਤ ਕਿਹੜੀ ਹੈ? ਰੱਬ ਦੇ ਪਿਆਰਿਆਂ ਦਾ ਸਮਝਾਉਣ ਦਾ ਤਰੀਕਾ ਕੁਝ ਵੱਖਰਾ ਹੁੰਦਾ। ਉਹ ਕਹਿੰਦੇ ਫਿਰ ਇੰਜ ਕਰ, ਮੈਂ ਤੈਨੂੰ 2 ਲੱਖ ਦੇ ਦਿੰਦਾ, ਜਿਹੜੀ ਰੱਬ ਨੇ ਤੈਨੂੰ ਦਾਤ ਦਿੱਤੀ ਉਹਦੇ ਵਿੱਚੋਂ ਮੈਨੂੰ ਵਸਤੂਆਂ ਦੇ ਦੇ। ਕਹਿਣ ਲੱਗਾ ਮੇਰੇ ਕੋਲ 2 ਲੱਖ ਦੀ ਕਿਹੜੀ ਦਾਤ ਹੈ? ਕਹਿਣ ਲੱਗੇ ਇੰਜ ਕਰ, ਆਪਣੀਆਂ ਦੋਵੇਂ ਅੱਖਾਂ ਕੱਢ ਕੇ ਮੈਨੂੰ ਦੇ ਦੇ, ਮੈਂ ਤੈਨੂੰ 2 ਲੱਖ ਰੁਪਈਆ ਦੇ ਦਿੰਦਾ। ਉਹ ਕਹਿਣ ਲੱਗਾ ਜੀ ਅੱਖਾਂ ਤੋਂ ਬਗੈਰ ਕਾਹਦੀ ਜ਼ਿੰਦਗੀ ਹੈ? ਹੁਣ ਜਿਨ੍ਹਾਂ ਨੂੰ ਪਰਮੇਸ਼ਰ ਨੇ ਅੱਖਾਂ ਨਹੀਂ ਦਿੱਤੀਆਂ, ਕਦੇ ਉਹਨਾਂ ਨੂੰ ਪੁੱਛ ਕੇ ਵੇਖੋ ਬਈ ਅੱਖਾਂ ਤੋਂ ਬਗੈਰ ਜ਼ਿੰਦਗੀ ਕੀ ਹੈ? ਉਹ ਕਹਿਣ ਲੱਗਾ ਜੀ ਅੱਖਾਂ ਨਹੀਂ ਦੇ ਸਕਦਾ। ਕਹਿਣ ਲੱਗੇ ਚੰਗਾ ਫਿਰ ਇੰਜ ਕਰ, ਆਪਣੇ ਦੋਵੇਂ ਹੱਥ ਵੱਢ ਕੇ ਦੇ ਦੇ, ਮੈਂ 2 ਲੱਖ ਰੁਪਈਆ ਦੇ ਦਿੰਦਾ। ਹੁਣ ਜਿਨ੍ਹਾਂ ਕੋਲ ਹੱਥ ਨਹੀਂ, ਕਦੇ ਉਹਨਾਂ ਨੂੰ ਪੁੱਛ ਕੇ ਵੇਖੋ। ਕਹਿਣ ਲੱਗਾ ਜੀ ਹੱਥਾਂ ਤੋਂ ਬਗੈਰ ਕਾਹਦੀ ਜ਼ਿੰਦਗੀ ਮੈਂ ਹੱਥ ਨਹੀਂ ਦੇ ਸਕਦਾ। ਰੱਬ ਦੇ ਪਿਆਰੇ ਕਹਿਣ ਲੱਗੇ ਚੰਗਾ ਫਿਰ ਆਪਣੇ ਪੈਰ ਵੱਢ ਕੇ ਦੇ ਦੇ। ਉਹ ਕਹਿਣ ਲੱਗਾ ਜੀ ਪੈਰਾਂ ਤੋਂ ਬਗੈਰ ਵੀ ਕਾਹਦੀ ਜ਼ਿੰਦਗੀ ਹੈ। ਉਹ ਰੱਬ ਦੇ ਪਿਆਰੇ ਕਹਿਣ ਲੱਗੇ ਭੋਲਿਆ ਇੱਕ ਇੱਕ ਅੰਗ ਪਰਮੇਸ਼ਰ ਨੇ ਤੈਨੂੰ ਇੰਨਾ ਕੀਮਤੀ ਲਾ ਦਿੱਤਾ ਹੈ ਜਿਹਦੀ ਤੂੰ ਕਦਰ ਹੀ ਨਹੀਂ ਜਾਣੀ। ਇੰਨਾ ਸੁੰਦਰ ਰੱਬ ਨੇ ਤੈਨੂੰ ਸਰੀਰ ਦਿੱਤਾ ਹੈ, ਵੇਖਣ ਵਾਸਤੇ ਅੱਖਾਂ ਦਿੱਤੀਆਂ, ਬੋਲਣ ਵਾਸਤੇ ਜੀਭਾ ਦਿੱਤੀ ਹੈ, ਵੇਖਣ ਵਾਸਤੇ ਅੱਖਾਂ ਨੇ, ਸੁਣਨ ਵਾਸਤੇ ਕੰਨ ਨੇ, ਚੱਲਣ ਵਾਸਤੇ ਪੈਰ ਨੇ, ਅਜੇ ਵੀ ਤੂੰ ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ। ਜੇ ਇਸ ਸਰੀਰ ਦੇ ਇੱਕ ਇੱਕ ਅੰਗ ਦੀ ਕੀਮਤ ਪਾ ਕੇ ਵੇਖੀਏ ਇਸ ਸਰੀਰ ਦੀ ਕੀਮਤ ਕਰੋੜਾਂ ਵਿੱਚ ਵੀ ਪੂਰੀ ਨਹੀਂ ਹੁੰਦੀ। ਸਰੀਰ ਦੇ ਵਿੱਚ ਦੋ ਕਿਡਨੀਆਂ ਨੇ ਜਿਹੜੀ 15-15, 20-20 ਲੱਖ ਰੁਪਏ ਦੀ ਇੰਡੀਆ ਵਿੱਚ ਵਿਕ ਚੁੱਕੀ ਹੈ। ਸਾਧ ਸੰਗਤ ਜੀ 40 ਲੱਖ ਦੀਆਂ ਕਿਡਨੀਆਂ ਪਰਮੇਸ਼ਰ ਨੇ ਫ੍ਰੀ ਵਿੱਚ ਸਾਨੂੰ ਦਿੱਤੀਆਂ ਨੇ। ਇੱਕ ਰੀੜ ਦੀ ਹੱਡੀ ਦੇ ਵਿੱਚ ਡਾਕਟਰ ਲੋਕ ਦੱਸਦੇ ਨੇ ਕਿ ਵਾਲ ਜਿੰਨੀ ਬਰੀਕ ਨਾੜੀ ਜਾਂਦੀ ਹੈ, ਤੇ ਸਾਧ ਸੰਗਤ ਜੀ ਰੱਬ ਨਾ ਕਰੇ ਜਦੋਂ ਕਿਤੇ ਨਾੜੀ ਬੰਦ ਹੋ ਜਾਏ ਮਨੁੱਖ ਦਾ ਥੱਲੜਾ ਹੀ ਸਹੀ ਖਤਮ ਹੋ ਜਾਂਦਾ। ਤੇ ਜੇਕਰ ਕੋਈ ਡਾਕਟਰ ਨੂੰ ਕਹੀਏ ਕਿ ਆ ਮੇਰੇ ਕੋਲ ਸਾਰੀ ਉਮਰ ਦੀ ਕਮਾਈ ਆ 10 ਕਰੋੜ ਰੁਪਈਆ ਜਾਂ 20 ਕਰੋੜ ਰੁਪਈਆ ਤੂੰ ਲੈ ਲਾ, ਉਹ ਮੇਰੀ ਨਾੜੀ ਚਾਲੂ ਕਰ ਦੇ, ਕਹਿੰਦੇ ਉਹ ਨਾੜੀ ਨਹੀਂ ਚਾਲੂ ਹੁੰਦੀ। ਸਾਧ ਸੰਗਤ ਜੀ ਇੰਨੀ ਵੱਡੀ ਦਾਤ ਰੱਬ ਨੇ ਸਾਨੂੰ ਦਿੱਤੀ ਹੈ, ਪਰ ਅਸੀਂ ਬੇਕਦਰੇ ਲੋਕ ਹਾਂ ਜਿਹੜੇ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਜਾਣਦੇ ਨਹੀਂ। ਅਸੀਂ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਤੇ ਕੀ ਕਰਨਾ, ਅਸੀਂ ਰੱਬ ਨੂੰ ਅਲਾਮਾ ਦੇਣ ਆਉਂਦੇ ਹਾਂ। ਉਹ ਭਾਗਾਂ ਵਾਲੇ ਜੀਵ ਨੇ ਜਿਹੜੇ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ, ਉਹ ਭਾਗਾਂ ਵਾਲੇ ਜੀਵ ਨੇ ਜਿਹੜੇ ਉੱਠਦਿਆਂ ਬਹਿੰਦਿਆਂ ਪਰਮੇਸ਼ਰ ਨੂੰ ਨਿਮਸ਼ਕਾਰਾਂ ਕਰਦੇ ਨੇ, ਧੰਨਵਾਦ ਕਰਦੇ ਨੇ ਪਰਮੇਸ਼ਰ ਤੂੰ ਸਾਡੇ ਤੇ ਐਡੀ ਵੱਡੀ ਕਿਰਪਾ ਕੀਤੀ, ਉਹ ਵਿਰਲੇ ਹਨ। ਸਤਿਗੁਰੂ ਜੀ ਕਹਿੰਦੇ ਉਹ ਇਹੋ ਜਿਹਾ ਦਾਤਾ ਜਿਹਨੇ ਸਾਨੂੰ ਐਡੀਆਂ ਵੱਡੀਆਂ ਵੱਡੀਆਂ ਦਾਤਾਂ ਦਿੱਤੀਆਂ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ। ਫਿਰ ਸਤਿਗੁਰੂ ਜੀ ਕਹਿੰਦੇ ਕਰ ਕਿਰਪਾ, ਐ ਪਰਮੇਸ਼ਰ ਮੇਰੇ ਤੇ ਹੁਣ ਕਿਰਪਾ ਕਰ ਦੇ, ਮੇਰੇ ਤੇ ਰਹਿਮਤ ਕਰ ਦੇ। ਰਹਿਮਤ ਦੇ ਵਿੱਚ ਮੰਗਿਆ ਕੀ? ਦੁਨੀਆਂ ਦੀਆਂ ਦੌਲਤਾਂ ਨਹੀਂ ਮੰਗੀਆਂ, ਦੁਨੀਆਂ ਦਾ ਰਾਜ ਭਾਗ ਨਹੀਂ ਮੰਗਿਆ। ਧੰਨ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਦੀ ਬੇਨਤੀ ਕਰਕੇ ਕਹਿੰਦੇ ਨੇ ਇਹ ਮਾਲਕ ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾਂ, ਮੈਂ ਦਿਨੇ ਰਾਤ ਤੁਹਾਡੇ ਗੁਣਾਂ ਨੂੰ ਗਾਉਂਦਾ ਰਵਾਂ, ਮੈਂ ਤੁਹਾਡੇ ਨਾਮ ਦੇ ਵਿੱਚ ਰੰਗਿਆ ਜਾਵਾਂ, ਇਹੋ ਜੀ ਮੇਰੇ ਤੇ ਕਿਰਪਾ ਕਰ ਦਿਓ। ਸਾਧ ਸੰਗਤ ਜੀ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਸਤਿਗੁਰੂ ਮਹਾਰਾਜ ਜੀ ਉਹਨਾਂ ਦੇ ਉੱਪਰ ਇਹੋ ਜਿਹੀਆਂ ਰਹਿਮਤਾਂ ਕਰਦੇ ਨੇ, ਉਹਨਾਂ ਨੂੰ ਖੁਸ਼ੀਆਂ ਬਖਸ਼ ਦਿੰਦੇ ਨੇ, ਉਹਨਾਂ ਨੂੰ ਸਦਾ ਹੀ ਆਪਣੇ ਚਰਨਾਂ ਨਾਲ ਜੋੜ ਲੈਂਦੇ ਨੇ, ਉਹਨਾਂ ਦੇ ਦੁੱਖ ਸਭ ਖਤਮ ਹੋ ਜਾਂਦੇ ਨੇ। ਪਰ ਸਤਿਗੁਰੂ ਜੀ ਜੋੜਦੇ ਕਿਹਨਾਂ ਨੂੰ ਨੇ? ਜਿਨ੍ਹਾਂ ਦੇ ਮਨ ਦੇ ਵਿੱਚ ਭਾਵਨਾ ਹੋਵੇ, ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰ ਹੋਵੇ। ਜਿਹੜੇ ਹਿਰਦੇ ਵਿੱਚ ਪਿਆਰ ਨਹੀਂ ਉਹ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ। ਤਾਂਹੀਓ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਨੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਕੀਤਾ ਉਹਨਾਂ ਨੇ ਉਹਦੀ ਪ੍ਰਾਪਤੀ ਕੀਤੀ ਹੈ। ਆਪਾਂ ਵਿਚਾਰ ਕਰਦੇ ਹਾਂ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਤੇ, ਜਿਨ੍ਹਾਂ ਦਾ ਨਾਮ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ, ਤੇ ਜਦੋਂ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਤੇ ਸਾਧ ਸੰਗਤ ਜੀ ਸਭ ਤੋਂ ਭਾਰਾ ਟੋਕਰਾ ਗਾਰਦਾ ਆਪਣੇ ਸੀਸ ਤੇ ਚੁੱਕਦੇ ਹਨ, ਮੁਖ ਤੋਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਨ। ਇੰਨੀ ਮਹਾਨ ਸੇਵਾ ਕੀਤੀ ਕਿ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਵੀ ਭਾਈ ਜੇਠੇ ਦਾ ਦਿਲੋਂ ਸਤਿਕਾਰ ਕਰਨ ਲੱਗ ਪਏ। ਇਸ ਘਰ ਦੇ ਵਿੱਚ ਸੇਵਾ ਪ੍ਰਵਾਨ ਹੈ। ਕਹਿੰਦੇ ਹਨ ਮਾਤਾ ਮਨਸਾ ਦੇਵੀ ਜੀ ਨੇ ਬੇਨਤੀ ਕੀਤੀ, ਸਵਾਮੀ ਜੀ ਬੱਚੀ ਵਰ ਜੋਗ ਹੈ, ਬੱਚੀ ਦੇ ਵਾਸਤੇ ਵਰ ਵੇਖੀਏ। ਕਹਿੰਦੇ ਪੰਡਿਤ ਨੂੰ ਸੱਦਿਆ ਗਿਆ। ਉਹਨਾਂ ਸਮਿਆਂ ਦੇ ਵਿੱਚ ਆਮ ਕਰਕੇ ਰਿਸ਼ਤੇ ਜਿਹੜੇ ਸੀ ਇਹ ਪੰਡਿਤ ਕਰਕੇ ਆਇਆ ਕਰਦੇ ਸੀ। ਜਦੋਂ ਪੰਡਿਤ ਨੇ ਆਣ ਕੇ ਪੁੱਛਿਆ ਵਰ ਕਿੰਨੀ ਕੁ ਉਮਰ ਦਾ ਚਾਹੀਦਾ, ਪਰਿਵਾਰ ਕਿਹੋ ਜਿਹਾ ਚਾਹੀਦਾ, ਗੁਰੂ ਅਮਰਦਾਸ ਸਾਹਿਬ ਜੀ ਨੇ ਮਾਤਾ ਮਨਸਾ ਦੇਵੀ ਜੀ ਵੱਲ ਇਸ਼ਾਰਾ ਕੀਤਾ ਤੇ ਮਾਤਾ ਮਨਸਾ ਦੇਵੀ ਜੀ ਅਜੇ ਵਿਚਾਰ ਦੇ ਵਿੱਚ ਨੇ। ਇੰਨੇ ਸਮੇਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਨੇ ਸਭ ਤੋਂ ਭਾਰਾ ਟੋਕਰਾ ਗਾਰਦਾ ਸੀਸ ਤੇ ਚੁੱਕਿਆ ਹੋਇਆ, ਬਸਤਰ ਗਾਰਦੇ ਨਾਲ ਲੱਥ ਪੱਥ ਹਨ, ਹਿਰਦਾ ਸੇਵਾ ਵਿੱਚ ਰੰਗਿਆ ਹੋਇਆ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਦੋਂ ਸਾਹਮਣੇ ਦੀ ਲੰਘੇ, ਮਾਤਾ ਜੀ ਕਹਿਣ ਲੱਗੇ ਪੰਡਿਤ ਜੀ ਵਰ ਇੰਨੀ ਕੁ ਉਮਰ ਦਾ ਚਾਹੀਦਾ, ਨੈਣ ਨਕਸ਼ ਇਹੋ ਜਿਹੇ ਹੋਣੇ ਚਾਹੀਦੇ ਨੇ। ਸਭ ਤੋਂ ਵੱਡੀ ਗੱਲ ਜਿਹੜੀ ਨਿਮਰਤਾ, ਜਿਹੜਾ ਪਿਆਰ, ਜਿਹੜੀ ਭਾਵਨਾ ਇਸ ਬੱਚੇ ਦੇ ਹਿਰਦੇ ਵਿੱਚ ਫਿੱਟ ਹੈ, ਸੇਵਾ ਭਾਵਨਾ ਪਿਆਰ ਇਹੋ ਜਿਹਾ ਚਾਹੀਦਾ। ਕਹਿੰਦੇ ਹਨ ਲਾਗੇ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਸਨ ਮੁਸਕਰਾਉਂਦੇ ਹੋਏ ਕਹਿਣ ਲੱਗੇ ਪੰਡਿਤ ਜੀ ਜਿਹੜਾ ਵਾਰ ਸੀ ਦੁਨੀਆਂ ਦੇ ਵਿੱਚੋਂ ਟੋਲ ਕੇ ਲੱਭਣਾ ਸੀ ਉਹ ਵਾਰ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਸਾਨੂੰ ਘਰ ਦੇ ਵਿੱਚ ਮਿਲ ਗਿਆ ਸਾਨੂੰ ਇਹੋ ਹੀ ਵਾਰ ਮਨਜ਼ੂਰ ਹੈ ਜਿਹੜਾ ਬੱਚਾ ਪਰਮੇਸ਼ਰ ਨੇ ਆ ਪੈਦਾ ਕੀਤਾ ਹੈ ਦੁਨੀਆਂ ਭਰ ਦੇ ਵਿੱਚ ਕੋਈ ਹੋਰ ਇਹੋ ਜਿਹਾ ਬੱਚਾ ਨਹੀਂ ਜਿਹਨੂੰ ਪਰਮੇਸ਼ਰ ਨੇ ਇਹੋ ਜਿਹੇ ਨੈਣ ਨਕਸ਼ ਬਖਸ਼ੇ ਹੋਣ ਸਭ ਤੋਂ ਵੱਡੀ ਗੱਲ ਜਿਹੜੀ ਨਿਮਰਤਾ ਜਿਹੜੀ ਭਾਵਨਾ ਇਸ ਬੱਚੇ ਦੇ ਹਿਰਦੇ ਵਿੱਚ ਫਿੱਟ ਹੈ ਦੁਨੀਆਂ ਭਰ ਦੇ ਵਿੱਚ ਕੋਈ ਬੱਚਾ ਨਹੀਂ ਜਿਹਦੇ ਹਿਰਦੇ ਵਿੱਚ ਇਹੋ ਜਿਹੀ ਭਾਵਨਾ ਹੋਵੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਸੰਗਤਾਂ ਦੇ ਸਾਹਮਣੇ ਆਵਾਜ਼ ਮਾਰ ਕੇ ਭਾਈ ਜੇਠੇ ਨੂੰ ਪੁੱਛਿਆ ਤੇਰੇ ਕਿੰਨੇ ਭੈਣ ਭਾਈ ਨੇ ਕਿੰਨੇ ਭਰਾ ਹਨ ਭਾਈ ਜੇਠੇ ਨੇ ਜਦੋਂ ਆਪਣਾ ਸਾਰਾ ਜੀਵਨ ਦੱਸਿਆ ਗੁਰੂ ਅਮਰਦਾਸ ਸਾਹਿਬ ਜੀ ਦੇ ਨੇਤਰਾਂ ਵਿੱਚ ਜਲ ਭਰ ਆਇਆ ਸਤਿਗੁਰੂ ਜੀ ਮੈਂ ਤੇ ਗੁਰੂ ਘਰ ਦੇ ਵਿੱਚ ਨਿਮਾਣਾ ਬਣ ਕੇ ਆਇਆ ਹਾਂ ਮੇਰਾ ਕੋਈ ਜੱਗ ਤੇ ਸਹਾਰਾ ਨਹੀਂ ਮੈਂ ਸਾਰੇ ਸਹਾਰਿਆਂ ਨੂੰ ਛੱਡ ਕੇ ਤੇਰੇ ਦਰ ਦਾ ਸਹਾਰਾ ਲੈਣ ਵਾਸਤੇ ਆਇਆ ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਨੇਤਰਾਂ ਵਿੱਚ ਜਲ ਭਰ ਆਇਆ ਕਹਿਣ ਲੱਗੇ ਪੁੱਤਰਾ ਜੇ ਤੁਸੀਂ ਨਿਮਾਣੇ ਬਣ ਕੇ ਆਏ ਹੋ ਫਿਰ ਤੁਹਾਨੂੰ ਇਸ ਘਰ ਦੇ ਵਿੱਚੋਂ ਜ਼ਰੂਰ ਮਾਣ ਮਿਲੇਗਾ ਜੇ ਨਤਾਣੇ ਬਣ ਕੇ ਆਇਓ ਤਾਣ ਮਿਲੇਗਾ ਨਿਉਟੇ ਬਣ ਕੇ ਆਇਓ ਓਟ ਮਿਲੇਗੀ ਕਿਉਂਕਿ ਗੁਰੂ ਨਾਨਕ ਦਾ ਘਰ ਹੈ ਹੀ ਨਿਮਾਣਿਆਂ ਦਾ ਮਾਣ ਹੈ ਇਹ ਨਤਾਣਿਆਂ ਦਾ ਤਾਣ ਹੈ ਇਹ ਨਿਉਟਿਆਂ ਦੀ ਓਟ ਹੈ ਇਹ ਨਿਆਸਰਿਆਂ ਦਾ ਆਸਰਾ ਹੈ ਇਹ ਨਪੱਤਿਆਂ ਦੀ ਪੱਤ ਹੈ ਨਧਰਿਆਂ ਦੀ ਧਿਰ ਹੈ ਸਤਿਗੁਰਾਂ ਨੇ ਸੰਗਤਾਂ ਦੇ ਸਾਹਮਣੇ ਤਕਰੀਬਨ 22 ਫੱਗਣ 1610 ਬਿਕਰਮੀ ਨੂੰ ਸੰਗਤਾਂ ਦੇ ਸਾਹਮਣੇ ਭਾਈ ਜੇਠੇ ਨੂੰ ਸਦਾ ਵਾਸਤੇ ਆਪਣਾ ਬਣਾ ਲਿਆ ਆਪਣੀ ਬੱਚੀ ਬੀਬੀ ਭਾਨੀ ਨੂੰ ਭਾਈ ਜੇਠੇ ਦੇ ਲੜ ਲਾ ਕੇ ਜੋ ਮਾਣ ਜੋ ਸਤਿਕਾਰ ਸੰਗਤਾਂ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਆ ਸੋ ਪਿਆਰ ਨਾਲ ਸਰਵਣ ਕਰੋ ਜੀ
ਭਾਈ ਜੇਠੇ ਨੂੰ ਛਾਤੀ ਦੇ ਨਾਲ ਲਾ ਲਿਆ
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 ਸੇਵਾਦਾਰ ਤਾਈ ਆਪਣਾ ਬਣਾ 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 ਲਿਆ
ਗੋਦਵਾਲ ਵਿੱਚ ਹੋ ਗਈ ਰੋਸ਼ਨਾਈ ਗੁਰਾਂ ਨੇ ਬੀਬੀ ਭਾਨੀ ਸੰਗਤ ਹੇਠੇ ਸੇਵਾਦਾਰ ਨਾਲ ਜਦੋਂ ਲਾਈ ਗੁਰਾਂ ਨੇ ਬੀਬੀ ਭਾਨੀ ਸੰਗਤ ਭਾਈ ਜੇਠੇ ਨੂੰ ਛਾਤੀ ਦੇ ਨਾਲ ਲਾ ਲਿਆ
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 ਸੇਵਾਦਾਰ ਤਾਈ ਆਪਣਾ ਬਣਾ ਲਿਆ
ਸੇਵਾਦਾਰ ਤਾਈ ਆਪਣਾ ਬਣਾ ਲਿਆ
ਸੇਵਾਦਾਰ ਤਾਈ ਆਪਣਾ ਬਣਾ ਲਿਆ
ਆਪਣਾ ਬਣਾ ਲਿਆ
ਗੋਇੰਦਵਾਲ ਵਿੱਚ ਹੋ ਗਈ ਰੋਸ਼ਨਾਈ ਗੋਰਾਂ ਨੇ ਬੀਬੀ ਭਾਨੀ ਸੰਗਤ ਜੇਠੇ ਸੇਵਾਦਾਰ ਲਾਲ ਜਦੋਂ ਲਾਈ ਗੋਰਾਂ ਨੇ ਬੀਬੀ ਭਾਨੀ ਸੰਗਤ ਤਤਕ ਮੇਰੇ ਨਾਲ ਜੀ
ਬੇਕੀ ਹੋ ਗਿਆ ਤਤਕ ਮੇਰੇ ਨਾਲ ਜੀ
ਬੇਕੀ ਹੋ ਗਿਆ ਤਤਕ ਮੇਰੇ ਨਾਲ ਜੀ
ਬੇਕੀ ਹੋ ਗਿਆ ਤਤਕ ਮੇਰੇ ਨਾਲ ਜੀ
ਜੇਠਾ ਦਿਲ ਵਿੱਚ ਕਰਦਾ ਖਿਆਲ ਜੀ
ਜੇਠਾ ਦਿਲ ਵਿੱਚ ਕਰਦਾ ਖਿਆਲ ਜੀ
ਜੇਠਾ ਦਿਲ ਵਿੱਚ ਕਰਦਾ ਖਿਆਲ ਜੀ
ਜੇਠਾ ਦਿਲ ਕਰਦਾ ਖਿਆਲ ਜੀ
ਮੈਨੂੰ ਦਿੱਤੀ ਕਿਵੇਂ ਮਾਣ ਵੱਡੀ ਆਈ ਗੋਰਾਂ ਨੇ ਬੀਬੀ ਭਾਨੀ ਸੰਗਤ ਇੱਥੇ ਸੇਵਾਦਾਰ ਲਾਲ ਜਦੋਂ ਲਾਈ ਗੋਰਾਂ ਨੇ ਬੀਬੀ ਭਾਨੀ ਸੰਗਤ ਅਮਰਦਾਸ ਹੈ ਨਿਮਾਣਿਆਂ ਦਾ ਮਾਣ ਜੀ
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 ਇਹਨ ਥਾਵਿਆਂ ਦਾ ਥਾਣ ਜਾਣੀ ਜਾਣ ਜੀ
ਇਹਨ ਥਾਵਿਆਂ ਦਾ ਥਾਣ ਜਾਣੀ ਜਾਣ ਜੀ
ਇਹਨ ਥਾਵਿਆਂ ਦਾ ਥਾਣ ਜਾਣੀ ਜਾਣ ਜੀ
ਥਾਣ ਜਾਣੀ ਜਾਣ ਜੀ
ਗੂੰਜ ਸੰਗਤਾਂ ਦੇ ਵਿੱਚੋਂ ਇਹੋ ਆਈ ਗੋਰਾਂ ਨੇ ਬੀਬੀ ਭਾਨੀ ਸੰਗਤ ਇੱਥੇ ਸੇਵਾਦਾਰ ਲਾਲ ਜਦੋਂ ਲਾਈ ਗੋਰਾਂ ਨੇ ਬੀਬੀ ਭਾਨੀ ਸੰਗਤ ਗੁਰੂ ਮਾੜਿਆਂ ਦਾ ਯਾਰ ਜੀ
ਅਮਰਦਾਸ ਗੁਰੂ ਮਾੜਿਆਂ ਦਾ ਯਾਰ ਜੀ
ਅਮਰਦਾਸ ਗੁਰੂ ਮਾੜਿਆਂ ਦਾ ਯਾਰ ਜੀ
ਅਮਰਦਾਸ ਗੁਰੂ ਮਾੜਿਆਂ ਦਾ ਯਾਰ ਜੀ
ਰਾਮ ਸਿੰਘ ਆਣ ਖੀਰੂ ਦਿੱਤਾ ਤਾਰ ਜੀ
ਰਾਮ ਸਿੰਘ ਆਣ ਖੀਰੂ ਦਿੱਤਾ ਤਾਰ ਜੀ
ਰਾਮ ਸਿੰਘ ਆਣ ਖੀਰੂ ਦਿੱਤਾ ਤਾਰ ਜੀ
ਰਾਮ ਸਿੰਘ ਖੀਨੂੰ ਦਿੱਤਾ ਤਾਰ ਜੀ
ਤੇਰੀ ਉਪਮਾ ਹੈ ਤੋਹੇ ਬਾਣੀ ਆਈ ਗੋਰਾਂ ਨੇ ਬੀਬੀ ਭਾਨੀ ਸੰਗਤ ਜੇਠੇ ਸੇਵਾਦਾਰ ਲਾੜ ਜਦੋਂ ਲਾਈ ਗੋਰਾਂ ਨੇ ਬੀਬੀ ਭਾਨੀ ਸੰਗਤ ਅਮਰਦਾਸ ਗੁਰੂ ਮਾੜਿਆਂ ਦਾ ਯਾਰ ਜੀ
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 ਰਾਮ ਸਿੰਘ ਆਣ ਖੀਨੂੰ ਦਿੱਤਾ ਤਾਰ ਜੀ
ਰਾਮ ਸਿੰਘ ਆਣ ਖੀਨੂੰ ਦਿੱਤਾ ਤਾਰ ਜੀ
ਰਾਮ ਸਿੰਘ ਆਣ ਖੀਨੂੰ ਦਿੱਤਾ ਤਾਰ ਜੀ
ਰਾਮ ਸਿੰਘ ਖੀਰੂੰ ਦਿੱਤਾ ਤਾਰ ਜੀ
ਤੇਰੀ ਉਪਮਾ ਹੈ ਤੋਹੇ ਬਾਣੀ ਆਈ ਗੋਰਾਂ ਨੇ ਬੀਬੀ ਭਾਨੀ ਸੰਗਤ ਜੇਠੇ ਸੇਵਾਦਾਰ ਲਾੜ ਜਦੋਂ ਲਾਈ ਗੋਰਾਂ ਨੇ ਬੀਬੀ ਭਾਨੀ ਸੰਗਤ
ਸੰਗਤਾਂ ਦੇ ਸਾਹਮਣੇ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਬੱਚੀ ਬੀਬੀ ਭਾਨੀ ਨੂੰ ਸਦਾ ਵਾਸਤੇ ਭਾਈ ਜੇਠੇ ਦੇ ਲੜ ਲਾ ਕਰਕੇ ਭਾਈ ਜੇਠੇ ਨੂੰ ਸਦਾ ਵਾਸਤੇ ਆਪਣਾ ਬਣਾ ਲਿਆ ਇਹ ਮਾਣ ਸਤਿਗੁਰੂ ਮਹਾਰਾਜ ਜੀ ਨੇ ਸੰਗਤਾਂ ਦੇ ਵਿੱਚ ਭਾਈ ਜੇਠੇ ਨੂੰ ਬਖਸ਼ਿਆ ਭਾਈ ਜੇਠਾ ਹੈਰਾਨ ਹੋ ਗਿਆ ਕਿ ਧੰਨ ਗੁਰੂ ਸਾਹਿਬਾਨ ਜਿਹੜੇ ਆਪਣੇ ਸੇਵਕਾਂ ਨੂੰ ਆਪਣੇ ਪਿਆਰਿਆਂ ਨੂੰ ਐਡਾ ਵੱਡਾ ਮਾਣ ਬਖਸ਼ ਦਿੰਦੇ ਨੇ ਕਹਿੰਦੇ ਹਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਦੋ ਬੱਚੀਆਂ ਸਨ ਇੱਕ ਬੀਬੀ ਭਾਨੀ ਜੀ ਤੇ ਇੱਕ ਬੀਬੀ ਦਾਨੀ ਜੀ ਬੀਬੀ ਭਾਨੀ ਜੀ ਦੇ ਪਤੀ ਸਨ ਭਾਈ ਜੇਠਾ ਜੀ ਤੇ ਬੀਬੀ ਦਾਨੀ ਦੇ ਪਤੀ ਸਨ ਭਾਈ ਰਾਮਾ ਜੀ ਸਤਿਗੁਰੂ ਮਹਾਰਾਜ ਜੀ ਹੁਣ ਇਹਨਾਂ ਦੀ ਪਰਖ ਕਰਨੀ ਚਾਹੁੰਦੇ ਨੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਚਾਹੁੰਦੇ ਨੇ ਕਿ ਜਿਹੜੀ ਜੋਤ ਅਕਾਲ ਪੁਰਖ ਦੇ ਵੱਲੋਂ ਸਾਡੇ ਵਿੱਚ ਤੁਰੀ ਆ ਰਹੀ ਹੈ ਜਿਹੜੀ ਜੋਤ ਧੰਨ ਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਵਿੱਚ ਆਈ ਉਹ ਜੋਤ ਗੁਰੂ ਅੰਗਦ ਦੇ ਪਾਤਸ਼ਾਹ ਵਿੱਚ ਆ ਗਈ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਉਹ ਜੋਤ ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ ਟਿਕਾ ਦਿੱਤੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਹੋਏ ਹੁਣ ਉਸ ਜੋਤ ਨੇ ਕਿੱਥੇ ਨਿਵਾਸ ਕਰਨਾ ਕਿਹੜੇ ਹਿਰਦੇ ਵਿੱਚ ਨਿਵਾਸ ਕਰਨਾ ਹੈ ਉਸ ਹਿਰਦੇ ਦੀ ਭਾਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਰਦੇ ਨੇ ਸਤਿਗੁਰਾਂ ਨੇ ਵਿਚਾਰ ਕੀਤੀ ਵੀ ਇਹਨਾਂ ਦੀ ਪਰਖ ਕਰ ਲੈਣੀ ਚਾਹੀਦੀ ਹੈ ਇਹ ਦੋਵੇਂ ਜਵਾਈ ਹਨ ਰਿਸ਼ਤੇਦਾਰੀ ਦੇ ਵਿੱਚੋਂ ਤੇ ਗੁਰੂ ਅਮਰਦਾਸ ਸਾਹਿਬ ਜੀ ਇੱਕ ਦਿਨ ਮੌਜ ਵਿੱਚ ਆਣ ਕੇ ਦੋਵਾਂ ਨੂੰ ਆਪਣੇ ਕੋਲ ਬੁਲਾ ਲਿਆ ਭਾਈ ਜੇਠੇ ਨੂੰ ਵੀ ਆਪਣੇ ਕੋਲ ਬੁਲਾਇਆ ਭਾਈ ਰਾਮਾ ਜੀ ਨੂੰ ਵੀ ਕੋਲ ਬੁਲਾ ਲਿਆ ਕੋਲ ਬੁਲਾ ਕੇ ਬੜੇ ਪਿਆਰ ਨਾਲ ਕਹਿਣ ਲੱਗੇ ਪੁੱਤਰੋ ਆ ਜਿਹੜਾ ਆਪਾਂ ਬੌਲੀ ਸਾਹਿਬ ਅਸਥਾਨ ਤਿਆਰ ਕੀਤਾ ਹੈ ਇਹਨਾਂ ਬੌਲੀ ਸਾਹਿਬ ਦੇ ਸਾਹਮਣੇ ਦੋਨਾਂ ਪਾਸਾਂ ਦੇ ਇੱਕ ਇੱਕ ਆਪਾਂ ਥੜਾ ਤਿਆਰ ਕਰਨੇ, ਇੱਕ ਥੜਾ ਭਾਈ ਰਾਮਾ ਜੀ ਤਿਆਰ ਕਰਨਗੇ, ਇੱਕ ਥੜਾ ਭਾਈ ਜੇਠਾ ਜੀ ਤਿਆਰ ਕਰਨਗੇ। ਇਹ ਇੰਨਾ ਸੁੰਦਰ ਥੜਾ ਤਿਆਰ ਕਰਨੇ ਕਿਉਂਕਿ ਇਹ ਜਿਹੜਾ ਥੜਾ ਤਿਆਰ ਹੋਣਾ ਇਹਦੇ ਤੇ ਅਸੀਂ ਆਸਣ ਲਾਇਆ ਕਰਨੇ, ਇਹਦੇ ਤੇ ਸਾਡਾ ਆਸਣ ਹੋਣਾ। ਇਸ ਵਾਸਤੇ ਇਹ ਜਿਹੜਾ ਥੜਾ ਤਿਆਰ ਕਰਨਾ ਇਹਨੂੰ ਪ੍ਰੀਤ ਨਾਲ ਤਿਆਰ ਕਰਨਾ, ਭਾਵਨਾ ਨਾਲ ਤਿਆਰ ਕਰਨਾ, ਮਨ ਦੇ ਵਿੱਚ ਪ੍ਰੇਮ ਰੱਖ ਕੇ ਇਸ ਥੜੇ ਨੂੰ ਤਿਆਰ ਕਰੋ। ਕਹਿੰਦੇ ਹਨ ਸਤਿਗੁਰੂ ਗੁਰੂ ਮਹਾਰਾਜ ਜੀ ਦੇ ਚੋਰ ਸਨ, ਪਰ ਇਸ ਗੱਲ ਦਾ ਨਾ ਪਤਾ ਭਾਈ ਜੇਠੇ ਨੂੰ ਹੈ ਤੇ ਨਾ ਭਾਈ ਰਾਮਾ ਜੀ ਨੂੰ ਕਿ ਸਤਿਗੁਰੂ ਮਹਾਰਾਜ ਜੀ ਚੋਰ ਕੀ ਵਰਤਾ ਰਹੇ ਨੇ। ਸੰਗਤਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਦੋਨਾਂ ਨੂੰ ਆਵਾਜ਼ ਮਾਰ ਕੇ ਜਿਵੇਂ ਪਿਆਰ ਦੇ ਨਾਲ ਸਤਿਗੁਰਾਂ ਨੇ ਬਚਨ ਕੀਤਾ, ਜਿਵੇਂ ਗੁਰੂ ਨਾਨਕ ਦੀ ਜੋਤ ਨੂੰ ਟਿਕਾਉਣ ਵਾਸਤੇ ਕੋਮਲ ਹਿਰਦਾ ਲੱਭਦੇ ਨੇ, ਸ਼ੁੱਧ ਹਿਰਦੇ ਦੀ ਭਾਲ ਦੇ ਵਿੱਚ ਨੇ, ਸੋ ਪਿਆਰ ਨਾਲ ਸਰਵਣ ਕਰੋ ਗੁਰੂ ਅਮਰਦਾਸ ਸਾਹਿਬ ਜੀ ਕੀ ਬਚਨ ਕਰਦੇ ਹਨ ਜੀ।
ਗੁਰੂ ਅਮਰਦਾਸ ਜੀ ਨੇ ਹੱਸ ਕੇ ਮੁਖ ਤੋਂ ਹੈ ਫਰਮਾਇਆ, ਗੁਰੂ ਅਮਰਦਾਸ ਜੀ ਨੇ ਹੱਸ ਕੇ ਮੁਖ ਤੋਂ ਹੈ ਫਰਮਾਇਆ, ਭਾਈ ਜੇਠੇ ਤੇ ਰਾਮੇ ਨੂੰ ਆਪਣੇ ਕੋਲ ਹੈ ਗੁਰਾਂ ਬੁਲਾਇਆ, ਭਾਈ ਜੇਠੇ ਤੇ ਰਾਮੇ ਨੂੰ ਆਪਣੇ ਕੋਲ ਹੈ ਗੁਰਾਂ ਬੁਲਾਇਆ।
ਇੱਕ ਹੁਕਮ ਅਸਾਂ ਦਾ ਹੈ ਜੋ ਮੇਰਾ ਰਲ ਕੇ ਤੁਸੀਂ ਕਮਾਉਣਾ, ਇੱਕ ਹੁਕਮ ਅਸਾਂ ਦਾ ਹੈ ਦੋਹਾਂ ਰਲ ਕੇ ਤੁਸੀਂ ਕਮਾਉਣਾ, ਇੱਕ ਧੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ, ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ।
ਗੁਰੂ ਅਮਰਦਾਸ ਜੀ ਨੇ ਹੱਸ ਕੇ ਮੁਖ ਤੋਂ ਹੈ ਫਰਮਾਇਆ, ਗੁਰੂ ਅਮਰਦਾਸ ਜੀ ਨੇ ਹੱਸ ਕੇ ਮੁਖ ਤੋਂ ਹੈ ਫਰਮਾਇਆ, ਭਾਈ ਜੇਠੇ ਤੇ ਰਾਮੇ ਨੂੰ ਆਪਣੇ ਕੋਲ ਹੈ ਗੁਰਾਂ ਬੁਲਾਇਆ, ਭਾਈ ਜੇਠੇ ਤੇ ਰਾਮੇ ਨੂੰ ਆਪਣੇ ਕੋਲ ਹੈ ਗੁਰਾਂ ਬੁਲਾਇਆ।
ਇੱਕ ਹੁਕਮ ਅਸਾਂ ਦਾ ਹੈ ਦੋਹਾਂ ਰਲ ਕੇ ਤੁਸੀਂ ਕਮਾਉਣਾ, ਇੱਕ ਹੁਕਮ ਅਸਾਂ ਦਾ ਹੈ ਦੋਹਾਂ ਰਲ ਕੇ ਤੁਸੀਂ ਕਮਾਉਣਾ, ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ, ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ।
ਨਾਲ ਰਮਜਦੇ ਸੀ ਦੋਹਾਂ ਤਾਹੀ ਹੈ ਸਮਝਾਇਆ, ਗੁਰ ਨਾਲ ਰਮਜਦੇ ਸੀ ਦੋਹਾਂ ਤਾਹੀ ਹੈ ਸਮਝਾਇਆ, ਇੱਕ ਥੜਾ ਸੁੰਦਰ ਹੋਵੇ ਆਸਣ ਉਸ ਤੇ ਜਾਊ ਲਗਾਇਆ, ਇੱਕ ਥੜਾ ਸੁੰਦਰ ਹੋਵੇ ਆਸਣ ਉਸ ਤੇ ਜਾਊ ਲਗਾਇਆ।
ਉਸ ਨਾਲ ਪ੍ਰੇਮ ਦੇ ਹੈ ਕਾਰਜ ਨੇਪਰੇ ਦਿਲੋਂ ਟੜਾਉਣਾ, ਉਸ ਨਾਲ ਪ੍ਰੇਮ ਦੇ ਹੈ ਕਾਰਜ ਨੇਪਰੇ ਦਿਲੋਂ ਟੜਾਉਣਾ, ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ, ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ।
सामने पाली दे ड्यूटी दोहां दी लगवाई गोरा सामने पाली दे ड्यूटी दोहां दी लगवाई असी आप वेखनी है की दी सब तो वाद सफाई असी आप वेखनी है की दी सब तो वाद सफाई
रोजा एक पेट नू है नाल प्यार दे आप लगाउणा ਦੋਸਾਂ ਇੱਕ ਇੱਕ ਇੱਟ ਨੂੰ ਹੈ ਨਾਲ ਪਿਆਰ ਦੇ ਆਪ ਲਗਾਉਣਾ
ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ ਸਤਿਗੁਰ ਦੀ ਚਾਹੁੰਦੇ ਨੇ ਸਤਿਗੁਰ ਦੀ ਵੇਖਣੀ ਦਿਲ ਦੀ ਨਿਮਰਤਾ ਪਾਰੀ ਚਾਹੁੰਦੇ ਨੇ ਸਤਿਗੁਰ ਦੀ ਵੇਖਣੀ ਦਿਲ ਦੀ ਨਿਮਰਤਾ ਪਾਰੀ ਕਿਹੜਾ ਦਿਲ ਤਪਦਾ ਹੈ ਕਿਹੜਾ ਦਿਲ ਚੋਂ ਕਰੋਦਾ ਪਾਰੀ ਕਿਹੜਾ ਦਿਲ ਵਿੱਚ ਤਪਦਾ ਹੈ ਕਿਹੜਾ ਦਿਲ ਚੋਂ ਕਰੋਦਾ ਤਾਰੀ
ਪਾਂਡਾ ਇੱਕ ਲੱਭਦੇ ਨੇ ਜਿਸ ਵਿੱਚ ਨਾਮ ਹੈ ਗੋਰਾ ਟਿਕਾਉਣਾ ਪਾਂਡਾ ਇੱਕ ਲੱਭਦੇ ਜਿਸ ਵਿੱਚ ਨਾਮ ਹੈ ਗੋਰਾ ਟਿਕਾਉਣਾ
ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸਾਂ ਲਗਾਉਣਾ ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ
ਸਤਿਗੁਰਾਂ ਦੀ ਇਸ ਨੂੰ ਜਾਣ ਨਹੀਂ ਕੋਈ ਪਾਇਆ
ਇਸ ਨੂੰ ਜਾਣ ਨਹੀਂ ਕੋਈ ਪਾਇਆ ਕੀ ਮੌਜ ਸਤਿਗੁਰਾਂ ਦੀ ਇਸ ਨੂੰ ਜਾਣ ਨਹੀਂ ਕੋਈ ਪਾਇਆ ਕਿਹੜਾ ਆਸਣ ਲਾਉਣਾ ਸੀ ਕਿਹੜਾ ਜਾਂਦਾ ਥੜਾ ਬਣਾਇਆ ਕਿਹੜਾ ਆਸਣ ਲਾਉਣਾ ਸੀ ਕਿਹੜਾ ਜਾਂਦਾ ਥੜਾ ਬਣਾਇਆ
ਗੁਰਮਾਨ ਹੈ ਅਣਖੀ ਦਾ ਚਾਹੁੰਦੇ ਦਿਲ ਦੇ ਵਿੱਚੋਂ ਗਵਾਉਣਾ ਗੁਰਮਾਨ ਹੈ ਅਣਖੀ ਦਾ ਚਾਹੁੰਦੇ ਦਿਲ ਦੇ ਵਿੱਚੋਂ ਗਵਾਉਣਾ ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ
ਕੀ ਮਾਰ ਸਤਿਗੁਰਾਂ ਦੀ ਇਸ ਨੂੰ ਜਾਣ ਨਹੀਂ ਕੋਈ ਪਾਇਆ ਕਿਹੜਾ ਆਸਣ ਲਾਉਣਾ ਸੀ ਕਿਹੜਾ ਜਾਂਦਾ ਥੜਾ ਬਣਾਇਆ ਕਿਹੜਾ ਆਸਣ ਲਾਉਣਾ ਸੀ ਕਿਹੜਾ ਜਾਂਦਾ ਥੜਾ ਬਣਾਇਆ
ਗੁਰੂ ਮਾਨ ਹੈ ਅਣਖੀ ਦਾ ਚਾਹੁੰਦੇ ਦਿਲ ਦੇ ਵਿੱਚੋਂ ਗਵਾਉਣਾ ਗੁਰੂ ਮਾਨ ਹੈ ਅਣਖੀ ਦਾ ਚਾਹੁੰਦੇ ਦਿਲ ਦੇ ਵਿੱਚੋਂ ਗਵਾਉਣਾ
ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ ਇੱਕ ਥੜਾ ਤਿਆਰ ਕਰੋ ਜਿਸ ਤੇ ਆਸਣ ਅਸੀਂ ਲਗਾਉਣਾ
ਕਹਿੰਦੇ ਹਨ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਮੌਜ ਵਿਚ ਆਣ ਕੇ ਦੋਵਾਂ ਨੂੰ ਕੋਲ ਬੁਲਾ ਕੇ ਬੜੇ ਪਿਆਰ ਨਾਲ ਸਮਝਾਇਆ। ਕਹਿਣ ਲੱਗੇ ਭਾਈ ਦੋਵਾਂ ਪਾਸਿਆਂ ਤੇ ਇੱਕ ਇੱਕ ਸੁੰਦਰ ਥੜਾ ਤਿਆਰ ਕਰ ਦਿਓ, ਇਸ ਥੜੇ ਤੇ ਅਸੀਂ ਬੈਠਣਾ ਹੈ, ਇਸ ਥੜੇ ਤੇ ਆਸਣ ਲਾਇਆ ਕਰਾਂਗੇ। ਕਹਿੰਦੇ ਹਨ ਭਾਈ ਜੇਠਾ ਜੀ, ਭਾਈ ਰਾਮਾ ਜੀ ਨੇ ਬੜੇ ਪਿਆਰ ਨਾਲ ਸ਼ੀਸ਼ ਨਵਾਇਆ ਤੇ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਬੌਲੀ ਸਾਹਿਬ ਦੇ ਦੋਵਾਂ ਪਾਸਿਆਂ ਤੇ ਜਾ ਕੇ ਥੜਿਆਂ ਦੀ ਸੇਵਾ ਆਰੰਭ ਕਰ ਦਿੱਤੀ। ਕਹਿੰਦੇ ਬੜੀ ਮਿਹਨਤ ਦੇ ਨਾਲ ਦੋਵਾਂ ਨੇ ਇੱਕ ਇੱਕ ਥੜਾ ਤਿਆਰ ਕੀਤਾ। ਜਦੋਂ ਥੜਾ ਤਿਆਰ ਹੋ ਗਿਆ ਤੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਥੜੇ ਤਿਆਰ ਹੋ ਚੁੱਕੇ ਨੇ। ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਫਿਰ ਆਏ। ਗੁਰੂ ਅਮਰਦਾਸ ਸਾਹਿਬ ਜੀ ਨੇ ਪਹਿਲਾਂ ਭਾਈ ਰਾਮਾ ਜੀ ਦਾ ਥੜਾ ਵੇਖਿਆ ਤੇ ਥੜਾ ਵੇਖ ਕੇ ਕਹਿਣ ਲੱਗੇ ਭਾਈ ਰਾਮਾ ਜੀ ਥੜਾ ਜਿਹੜਾ ਸੁੰਦਰ ਨਹੀਂ ਬਣਿਆ, ਇਹਦੀ ਸਫਾਈ ਨਹੀਂ, ਅਜੇ ਸੁੰਦਰ ਨਹੀਂ, ਜਿਹੋ ਜਿਹਾ ਥੜਾ ਅਸੀਂ ਚਾਹੁੰਦੇ ਹਾਂ ਉਹੋ ਜਿਹਾ ਥੜਾ ਤਿਆਰ ਨਹੀਂ ਹੋਇਆ, ਇੰਜ ਕਰੋ ਇਹਨੂੰ ਢਾ ਕੇ ਕੱਲ ਨੂੰ ਫਿਰ ਦੁਬਾਰਾ ਥੋੜਾ ਤਿਆਰ ਕੀਤਾ ਜਾਏ। ਕਹਿੰਦੇ ਹਨ ਫਿਰ ਸਤਿਗੁਰੂ ਜੀ ਭਾਈ ਜੇਠੇ ਕੋਲ ਗਏ, ਭਾਈ ਜੇਠੇ ਨੂੰ ਵੀ ਇਹੀ ਬਚਨ ਕੀਤਾ। ਕਹਿਣ ਲੱਗੇ ਭਾਈ ਜੇਠਾ ਜੀ, ਜਿਹੋ ਜਿਹਾ ਥੜਾ ਅਸੀਂ ਚਾਹੁੰਦੇ ਹਾਂ ਉਹੋ ਜਿਹਾ ਥੜਾ ਤਿਆਰ ਨਹੀਂ ਹੋਇਆ, ਇਹਨੂੰ ਢਾ ਕੇ ਫਿਰ ਦੁਬਾਰਾ ਥੋੜਾ ਤਿਆਰ ਕਰੋ। ਸਤ ਬਚਨ ਕਹਿ ਦਿੱਤਾ। ਫਿਰ ਦੂਜੇ ਵਾਰ ਜਦੋਂ ਥੜੇ ਤਿਆਰ ਹੋਏ, ਜਦੋਂ ਥੜਿਆਂ ਦੀ ਤਿਆਰੀ ਹੋ ਗਈ, ਫਿਰ ਬੇਨਤੀ ਕੀਤੀ, ਸਤਿਗੁਰੂ ਜੀ ਥੜੇ ਤਿਆਰ ਹੋ ਚੁੱਕੇ ਨੇ। ਫਿਰ ਸਤਿਗੁਰੂ ਮਹਾਰਾਜ ਜੀ ਆਏ, ਫਿਰ ਬਚਨ ਕੀਤਾ ਭਾਈ ਰਾਮਾ ਜੀ ਨੂੰ। ਕਹਿਣ ਲੱਗੇ ਭਾਈ ਰਾਮਾ ਜੀ, ਉਹ ਸੁੰਦਰ ਥੜਾ ਤਿਆਰ ਨਹੀਂ ਹੋਇਆ ਜਿਹੜਾ ਜਿਹਾ ਤੁਹਾਨੂੰ ਅਸੀਂ ਥੜਾ ਕਹਿੰਦੇ ਹਾਂ। ਭਾਈ ਰਾਮਾ ਜੀ ਕਹਿਣ ਲੱਗੇ, ਸਤਿਗੁਰੂ ਜੀ ਪਿਤਾ ਜੀ ਜਿਹੋ ਜਿਹਾ ਤੁਸੀਂ ਥੜਾ ਕਹਿੰਦੇ ਹੋ, ਥੜਾ ਉਹੋ ਜਿਹਾ ਤਿਆਰ ਹੁੰਦਾ, ਤੁਹਾਨੂੰ ਚੇਤਾ ਭੁੱਲ ਜਾਂਦਾ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਨਹੀਂ ਉਹ ਥੜਾ ਤਿਆਰ ਨਹੀਂ ਹੋਇਆ, ਕੱਲ ਨੂੰ ਫਿਰ ਥੜੇ ਤਿਆਰ ਕਰੋ। ਇਹ ਬਚਨ ਜਾ ਕੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਜੇਠੇ ਨੂੰ ਆਖਿਆ, ਭਾਈ ਜੇਠਾ ਜੀ ਜਿਹੋ ਜਿਹਾ ਥੜਾ ਅਸੀਂ ਤਿਆਰ ਚਾਹੁੰਦੇ ਹਾਂ ਉਹੋ ਜਿਹਾ ਥੜਾ ਅਜੇ ਬਣਿਆ ਨਹੀਂ, ਇਸ ਵਾਸਤੇ ਥੜੇ ਨੂੰ ਢਾ ਕੇ ਫਿਰ ਦੁਬਾਰਾ ਤਿਆਰ ਕਰੋ। ਭਾਈ ਜੇਠੇ ਨੇ ਬੜੀ ਨਿਮਰਤਾ ਦੇ ਨਾਲ, ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਬਚਨਾਂ ਦੇ ਅੱਗੇ ਸੀਸ ਨਵਾਇਆ। ਕਹਿਣ ਲੱਗੇ, ਸਤਿਗੁਰੂ ਜੀ ਜ਼ਰੂਰ ਮੈਂ ਯਤਨ ਕਰਾਂਗਾ ਕਿ ਜਿਹੋ ਜਿਹਾ ਥੜਾ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਥੜਾ ਤਿਆਰ ਹੋ ਜਾਏ। ਕਹਿੰਦੇ ਹਨ ਜਦੋਂ ਫਿਰ ਤੀਜੀ ਵਾਰ ਥੜੇ ਤਿਆਰ ਹੋ ਗਏ, ਫਿਰ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਥੜੇ ਤਿਆਰ ਹੋ ਚੁੱਕੇ ਨੇ, ਆਣ ਕੇ ਨਿਗਾਹ ਮਾਰੋ। ਫਿਰ ਗੁਰੂ ਅਮਰਦਾਸ ਸਾਹਿਬ ਜੀ ਆਏ, ਭਾਈ ਰਾਮਾ ਜੀ ਦਾ ਥੜਾ ਵੇਖ ਕੇ ਕਹਿਣ ਲੱਗੇ, ਭਾਈ ਰਾਮਾ ਜੀ ਅਜੇ ਵੀ ਉਹ ਥੜਾ ਤਿਆਰ ਨਹੀਂ ਹੋਇਆ, ਜਿਹੋ ਜਿਹਾ ਅਸੀਂ ਥੜਾ ਤੁਹਾਨੂੰ ਕਿਹਾ ਉਹੋ ਜਿਹਾ ਥੜਾ ਅਜੇ ਬਣਿਆ ਨਹੀਂ, ਜਿਹੜਾ ਥੜੀ ਅਸੀਂ ਬਣਾਉਣਾ ਚਾਹੁੰਦੇ ਹਾਂ ਉਹੋ ਜਿਹਾ ਸੁੰਦਰ ਥੜਾ ਤਿਆਰ ਕਰੋ। ਹੁਣ ਭਾਈ ਰਾਮਾ ਜੀ ਕ੍ਰੋਧ ਵਿੱਚ ਆ ਗਏ, ਗੁੱਸੇ ਵਿੱਚ ਆ ਗਏ। ਕਹਿਣ ਲੱਗੇ, ਪਿਤਾ ਜੀ ਤੁਹਾਡੀ ਉਮਰ ਵਡੇਰੀ ਹੋ ਚੁੱਕੀ ਹੈ, ਜਿਹੋ ਜਿਹਾ ਤੁਸੀਂ ਥੜਾ ਕਿਹਾ ਮੈਂ ਥੜਾ ਬਿਲਕੁਲ ਉਹੋ ਜਿਹਾ ਤਿਆਰ ਕੀਤਾ ਹੈ, ਆਪਣੇ ਵੱਲੋਂ ਪੂਰਾ ਜ਼ੋਰ ਲਾਇਆ, ਵਧੀਆ ਸੁੰਦਰ ਥੜਾ ਤਿਆਰ ਕੀਤਾ ਹੈ, ਹੁਣ ਤੁਹਾਨੂੰ ਨਹੀਂ ਪਸੰਦ ਤੇ ਅਸੀਂ ਕੀ ਕਰੀਏ, ਸਾਡੇ ਕੋਲ ਤੇ ਇਹੋ ਜਿਹਾ ਥੜਾ ਬਣਦੇ, ਜੇ ਪਸੰਦ ਹੈ ਤੇ ਠੀਕ ਹੈ, ਨਹੀਂ ਪਸੰਦ ਕਿਸੇ ਹੋਰ ਦੇ ਕੋਲੋਂ ਬਣਾ ਲਓ, ਫਿਰ ਸਾਡੇ ਕੋਲ ਥੜੇ ਨਹੀਂ ਬਣਦੇ। ਗੁੱਸੇ ਵਿੱਚ ਆ ਗਏ, ਕ੍ਰੋਧ ਵਿੱਚ ਆ ਗਏ। ਗੁੱਸੇ ਵਿੱਚ ਆਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਹੋ ਜਿਹੇ ਬੋਲ ਬੋਲ ਗਏ ਤੇ ਫਿਰ ਸਤਿਗੁਰੂ ਮਹਾਰਾਜ ਜੀ ਭਾਈ ਜੇਠੇ ਕੋਲ ਗਏ। ਕਹਿਣ ਲੱਗੇ, ਭਾਈ ਜੇਠਾ ਜੀ ਜਿਹੋ ਜਿਹਾ ਥੜਾ ਤੁਹਾਨੂੰ ਅਸੀਂ ਕਿਹਾ ਸੀ ਅਜੇ ਉਹੋ ਜਿਹਾ ਸੁੰਦਰ ਥੜਾ ਤਿਆਰ ਨਹੀਂ ਹੋਇਆ। ਕਹਿਣ ਲੱਗੇ, ਜਿਹੋ ਜਿਹਾ ਅਸੀਂ ਤੁਹਾਨੂੰ ਬਚਨ ਕੀਤਾ ਸੀ ਉਹੋ ਜਿਹਾ ਥੜਾ ਬਣਿਆ ਨਹੀਂ, ਅਸੀਂ ਸੁੰਦਰ ਥੜਾ ਚਾਹੁੰਦੇ ਹਾਂ। ਤੇ ਭਾਈ ਜੇਠੇ ਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਪਿਆਰ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਸਾਡੀ ਮਤ ਥੋੜੀ ਹੈ, ਸਾਨੂੰ ਸੋਧੀ ਘੱਟ ਹੈ, ਸਤਿਗੁਰੂ ਜੀ ਜਿਹੋ ਜਿਹਾ ਤੁਸੀਂ ਥੜਾ ਤਿਆਰ ਕਰਨ ਵਾਸਤੇ ਕਹਿੰਦੇ ਹੋ ਅਸੀਂ ਯਤਨ ਕਰਦੇ ਹਾਂ ਪਰ ਅਸੀਂ ਕਾਮਯਾਬ ਨਹੀਂ ਹੋਏ। ਚਲੋ ਸਤਿਗੁਰੂ ਜੀ ਜੇ ਅਸੀਂ ਵਧੀਆ ਥੜਾ ਨਹੀਂ ਤਿਆਰ ਕਰ ਸਕੇ ਤੇ ਫਿਰ ਮੇਰੇ ਤੇ ਕਿਰਪਾ ਜ਼ਰੂਰ ਕਰ ਦਿਓ। ਪਿਤਾ ਜੀ ਇਹੋ ਜੀ ਮੇਰੇ ਤੇ ਕਿਰਪਾ ਕਰ ਦਿਓ, ਜਿਹੋ ਜਿਹਾ ਥੜਾ ਤੁਸੀਂ ਚਾਹੁੰਦੇ ਹੋ ਅਸੀਂ ਉਹੋ ਜਿਹਾ ਥੜਾ ਤਿਆਰ ਕਰ ਸਕੀਏ, ਜਿਹੋ ਜੀ ਤੁਹਾਡੇ ਮਨ ਦੀ ਭਾਵਨਾ ਹੈ ਅਸੀਂ ਤੁਹਾਡੇ ਮਨ ਪਸੰਦ ਦਾ ਥੜਾ ਤਿਆਰ ਕਰ ਸਕੀਏ। ਸਤਿਗੁਰੂ ਜੀ ਇਹੋ ਜੀ ਕਿਰਪਾ ਕਰ ਦਿਓ, ਅਸੀਂ ਭੁੱਲਣ ਹਾਂ, ਅਸੀਂ ਅਣਜਾਣ ਹਾਂ, ਸਾਨੂੰ ਸੋਝੀ ਘੱਟ ਹੈ, ਸਾਨੂੰ ਮਤ ਘੱਟ ਹੈ। ਭਾਈ ਜੇਠੇ ਨੇ ਬੜੀ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਹੱਥ ਜੁੜ ਕੇ ਜਿਵੇਂ ਬੇਨਤੀ ਕੀਤੀ ਸੋ ਪਿਆਰ ਦੇ ਨਾਲ ਸਰਵਣ ਕਰੋ ਜੀ।
ਹੱਥ ਜੋੜ ਕੇ ਜੇਠੇ ਨੇ ਕਰੀ ਬੇਨਤੀ, ਦਿਓ ਨਾਦਰ ਮਿਹਰ ਵਾਲੀ ਪਾ, ਹੱਥ ਹੱਥ ਜੋੜ ਕੇ ਜਿੱਥੇ ਨੇ ਕਰੀ ਬੇਨਤੀ ਦਿਓ ਨਾਦਰ ਮਿਹਰ ਵਾਲੀ ਪਾ
ਹੱਥ ਜੋੜ ਕੇ ਜਿੱਥੇ ਨੇ ਕਰੀ ਬੇਨਤੀ ਦਿਓ ਨਾਦਰ ਮਿਹਰ ਵਾਲੀ ਪਾ ਹੱਥ ਜੋੜ ਕੇ ਜਿੱਥੇ ਨੇ ਕਰੀ ਬੇਨਤੀ ਦਿਓ ਨਾਦਰ ਮਿਹਰ ਵਾਲੀ ਪਾ
ਹੱਥ ਜੋੜ ਕੇ ਜਿੱਥੇ ਨੇ ਕਰੀ ਬੇਨਤੀ ਦਿਓ ਨਾਦਰ ਮਿਹਰ ਵਾਲੀ ਪਾ ਹੱਥ ਜੋੜ ਕੇ ਜਿੱਥੇ ਨੇ ਕਰੀ ਬੇਨਤੀ ਦਿਓ ਨਾਦਰ ਮਿਹਰ ਵਾਲੀ ਪਾ
ਹੱਥ ਜੋੜ ਕੇ ਜਿੱਥੇ ਨੇ ਕਰੀ ਬੇਨਤੀ ਦਿਓ ਨਾਦਰ ਮਿਹਰ ਵਾਲੀ ਪਾ ਹੱਥ ਜੋੜ ਕੇ ਜਿੱਥੇ ਨੇ ਕਰੀ ਬੇਨਤੀ ਦੇਹ ਨਾਦਰ ਮਿਹਰ ਵਾਲੀ ਪਾ
ਅਸੀਂ ਸੇਵਕ ਨ ਮਣ ਜਾਹੇ ਆਪ ਦੇ ਕਰ ਕੇਰ ਪਾਤੇ ਦੇਹ ਸਮਝਾ ਅਸੀਂ ਸੇਵਕ ਨ ਮਣ ਜਾਹੇ ਆਪ ਦੇ ਕਰ ਕੇਰ ਪਾਤੇ ਦੇਹ ਸਮਝਾ
ਅਸੀਂ ਸੇਵਕ ਨ ਮਣ ਜਾਹੇ ਆਪ ਦੇ ਅਸੀਂ ਸੇਵਕ ਸੇਵਕ ਨਿਮਾਣ ਜਹੇ ਆਪ ਦੇ ਕਰ ਕੇਰ ਪਾਦ ਦੇ ਸਮਝਾ ਅਸੀਂ ਸੇਵਕ ਨਿਮਾਣ ਜਹੇ ਆਪ ਦੇ ਕਰ ਕੇਰ ਪਾਦ ਦੇ ਸਮਝਾ
ਚਾਹੁੰਦੇ ਹੋ ਬਣਾਉਣਾ ਤੁਸੀਂ ਥੜਾ ਦੀ ਉਹ ਜਿਹਾ ਲਵੋ ਆਪ ਬਣਵਾ ਜਿਹੜਾ ਚਾਹੁੰਦੇ ਹੋ ਬਣਾਉਣਾ ਤੁਸੀਂ ਥੜਾ ਦੀ ਉਹ ਜਿਹਾ ਲਵੋ ਆਪ ਬਣਵਾ
ਜਿਹੜਾ ਚਾਹੁੰਦੇ ਹੋ ਬਣਾਉਣਾ ਤੁਸੀਂ ਥੜਾ ਦੀ ਉਹ ਜਿਹਾ ਲਵੋ ਆਪ ਬਣਵਾ ਜਿਹੜਾ ਜਿਹਾ ਬਣਾਉਣਾ ਤੁਸੀਂ ਥੜਾ ਦੀ ਉਹ ਜਿਹਾ ਲਵੋ ਆਪ ਬਣਵਾ
ਮਤ ਥੋੜੀ ਹੈ ਤੇ ਸੋਝੀ ਨਹੀਂ ਅਸਾਨੂੰ ਦੀ ਮਤ ਥੋੜੀ ਹੈ ਮਤ ਥੋੜੀ ਹੈ ਥੋੜੀ ਹੈ ਤੇ ਸੋਝੀ ਨਹੀਂ ਅਸਾਨੂੰ ਨਹੀਂ ਸਮਝੀ ਹੈ ਆਪ ਦੀ ਰਜ਼ਾ ਮਤ ਥੋੜੀ ਹੈ ਤੇ ਸੋਝੀ ਨਹੀਂ ਅਸਾਨੂੰ ਨਹੀਂ ਸਮਝੀ ਹੈ ਆਪ ਦੀ ਰਜ਼ਾ
ਮਤ ਥੋੜੀ ਹੈ ਤੇ ਸੋਝੀ ਨਹੀਂ ਅਸਾਨੂੰ ਨਹੀਂ ਸਮਝੀ ਹੈ ਆਪ ਦੀ ਰਜ਼ਾ ਮਤ ਥੋੜੀ ਹੈ ਤੇ ਸੋਝੀ ਨਹੀਂ ਅਸਾਨੂੰ ਨਹੀਂ ਸਮਝੀ ਹੈ ਆਪ ਦੀ ਰਜ਼ਾ
ਮਤ ਥੋੜੀ ਹੈ ਤੇ ਸੋਝੀ ਨਹੀਂ ਅਸਾਨੂੰ ਮਤ ਥੋੜੀ ਹੈ ਮਤ ਥੋੜੀ ਹੈ ਥੋੜੀ ਹੈ ਤੇ ਸੋਝੀ ਨਹੀਂ ਅਸਾਨੂੰ ਨਹੀਂ ਸਮਝੀ ਹੈ ਆਪ ਦੀ ਰਜ਼ਾ ਮਤ ਥੋੜੀ ਹੈ ਤੇ ਸੋਝੀ ਨਹੀਂ ਅਸਾਨੂੰ ਨਹੀਂ ਸਮਝੀ ਹੈ ਆਪ ਦੀ ਰਜ਼ਾ
ਮਤ ਥੋੜੀ ਹੈ ਤੇ ਸੋਝੀ ਨਹੀਂ ਅਸਾਨੂੰ ਨਹੀਂ ਸਮਝੀ ਹੈ ਆਪ ਦੀ ਰਜ਼ਾ ਮਤ ਥੋੜੀ ਹੈ ਤੇ ਸੋਝੀ ਨਹੀਂ ਅਸਾਨੂੰ ਨਹੀਂ ਸਮਝੀ ਹੈ ਆਪ ਦੀ ਰਜ਼ਾ
ਅਸੀਂ ਆਪ ਦੀਆਂ ਖੁਸ਼ੀਆਂ ਨੂੰ ਚਾਹੁੰਦੇ ਹਾਂ ਦਿੰਦੇ ਫੇਰ ਸਮਾਂ ਵੇਚ ਹੀ ਲਗਾ ਅਸੀਂ ਆਪ ਦੀਆਂ ਖੁਸ਼ੀਆਂ ਨੂੰ ਚਾਹੁੰਦੇ ਹਾਂ ਦਿੰਦੇ ਫੇਰ ਸਮਾਂ ਸੇਵਾ ਤੇ ਲਗਾ
ਅਸੀਂ ਆਪ ਦੀਆਂ ਖੁਸ਼ੀਆਂ ਨੂੰ ਚਾਹੁੰਦੇ ਹਾਂ ਦਿੰਦੇ ਫੇਰ ਸਮਾਂ ਸੇਵਾ ਤੇ ਲਗਾ ਅਸੀਂ ਆਪ ਦੀਆਂ ਖੁਸ਼ੀਆਂ ਨੂੰ ਚਾਹੁੰਦੇ ਹਾਂ ਦਿੰਦੇ ਫੇਰ ਸਮਾਂ ਸੇਵਾ ਤੇ ਲਗਾ
ਤੇਰੀ ਮਿਹਰ ਤੋਂ ਬਗੈਰ ਕਾਰ ਹੋਣਾ ਨਾ ਜੀ ਤੇਰੀ ਮਿਹਰ ਤੋਂ ਤੇਰੀ ਮਿਹਰ ਤੋਂ ਮਿਹਰ ਤੋਂ ਬਗੈਰ ਕਾਰ ਹੋਣਾ ਨਾ ਦਿਓ ਮਿਹਰ ਵਾਲੀ ਨਿਗਾਹ ਦੀ ਟਿਕਾ ਤੇਰੀ ਮਿਹਰ ਤੋਂ ਬਗੈਰ ਕਾਰ ਹੋਣਾ ਨਾ ਦਿਓ ਮਿਹਰ ਵਾਲੀ ਨਿਗਾਹ ਦੀ ਟਿਕਾ
ਤੇਰੀ ਮਿਹਰ ਤੋਂ ਬਗੈਰ ਕਾਰ ਹੋਣਾ ਨਾ ਜੀ ਤੇਰੀ ਮਿਹਰ ਤੋਂ ਮਿਹਰ ਤੋਂ ਪੈਰ ਕਾਜ ਹੋਣਾ ਨਾ ਦੋ ਮੇਰ ਵਾਲੀ ਨਿਗਾ ਵੀ ਟਿਕਾ ਤੇਰੀ ਮੇਰ ਤੋਂ ਬਗੈਰ ਕਾਜ ਹੋਣਾ ਨਾ ਦੋ ਮੇਰ ਵਾਲੀ ਨਿਗਾ ਵੀ ਟਿਕਾ
ਤੇਰੀ ਮੇਰ ਤੋਂ ਬਗੈਰ ਕਾਜ ਹੋਣਾ ਨਾ ਦੋ ਮੇਰ ਵਾਲੀ ਨਿਗਾ ਵੀ ਟਿਕਾ ਤੇਰੀ ਮੇਰ ਤੋਂ ਬਗੈਰ ਕਾਜ ਹੋਣਾ ਨਾ ਦੋ ਮੇਰ ਵਾਲੀ ਨਿਗਾ ਵੀ ਟਿਕਾ
ਤੇਰੀ ਮੇਰ ਤੋਂ ਬਗੈਰ ਕਾਜ ਹੋਣਾ ਨਾ ਦੋ ਮੇਰ ਵਾਲੀ ਨਿਗਾ ਵੀ ਟਿਕਾ ਤੇਰੀ ਮੇਰ ਤੋਂ ਬਗੈਰ ਕਾਜ ਹੋਣਾ ਨਾ ਦੋ ਮੇਰ ਵਾਲੀ ਨਿਗਾ ਵੀ ਟਿਕਾ
ਅਣਖੀ ਨਾਲ ਹੈ ਪਿਆਰ ਮੰਗੀ ਆ ਗਿਆ ਦਿੱਤਾ ਸੀਸ ਗੁਰੂ ਸਾਹਿਬ ਨੂੰ ਝੁਕਾ ਅਣਖੀ ਨਾਲ ਹੈ ਪਿਆਰ ਮੰਗੀ ਆ ਗਿਆ ਦਿੱਤਾ ਸੀਸ ਗੁਰੂ ਸਾਹਿਬ ਨੂੰ ਝੁਕਾ
ਅਣਖੀ ਨਾਲ ਹੈ ਪਿਆਰ ਮੰਗੀ ਆ ਗਿਆ ਦਿੱਤਾ ਸੀਸ ਗੁਰੂ ਸਾਹਿਬ ਨੂੰ ਝੁਕਾ ਅਣਖੀ ਨਾਲ ਹੈ ਪਿਆਰ ਮੰਗੀ ਆ ਗਿਆ ਦੇਤਾ ਸੀਸ ਗੁਰੂ ਸਾਹਿਬ ਨੂੰ ਟਿਕਾ
ਭਾਈ ਜੇਠਾ ਜੀ ਸੇਵਾ ਦੇ ਵਿੱਚ ਜੁਟਿਆ ਦੇਤਾ ਤਨ ਮਨ ਸੇਵਾ ਚ ਲਗਾ ਭਾਈ ਜੇਠਾ ਜੀ ਸੇਵਾ ਦੇ ਵਿੱਚ ਜੁਟਿਆ ਦੇਤਾ ਤਨ ਮਨ ਸੇਵਾ ਚ ਲਗਾ
ਭਾਈ ਜੇਠਾ ਜੀ ਸੇਵਾ ਦੇ ਵਿੱਚ ਜੁਟਿਆ ਜੀ ਭਾਈ ਜੇਠਾ ਜੀ ਜੇਠਾ ਜੀ ਸੇਵਾ ਦੇ ਵਿੱਚ ਜੁਟਿਆ
ਦੇਤਾ ਤਨ ਮਨ ਸੇਵਾ ਚ ਲਗਾ ਭਾਈ ਜੇਠਾ ਜੀ ਸੇਵਾ ਦੇ ਵਿੱਚ ਜੁਟਿਆ ਦੇਤਾ ਤਨ ਮਨ ਸੇਵਾ ਚ ਲਗਾ
ਕਹਿੰਦੇ ਹਨ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਭਾਈ ਜੇਠਾ ਜੀ ਜਿਹੋ ਜਿਹਾ ਥੜਾ ਅਸੀਂ ਤੁਹਾਨੂੰ ਤਿਆਰ ਕਰਨ ਵਾਸਤੇ ਕਹਿੰਦੇ ਹਾਂ ਉਹੋ ਜਿਹਾ ਥੜਾ ਅਜੇ ਤਿਆਰ ਨਹੀਂ ਹੋਇਆ ਭਾਈ ਜੇਠੇ ਨੇ ਬੜੀ ਨਿਮਰਤਾ ਦੇ ਨਾਲ ਪਿਆਰ ਨਾਲ ਬੇਨਤੀ ਕੀਤੀ ਸਾਧ ਸੰਗਤ ਜੀ ਇੱਕ ਨਿਮਰਤਾ ਦਾ ਵਿਖਾਵਾ ਹੁੰਦਾ ਹੈ ਇੱਕ ਨਿਮਰਤਾ ਹਿਰਦੇ ਵਿੱਚ ਹੁੰਦੀ ਹੈ ਜਿਹੜਾ ਵਿਖਾਵੇ ਵਾਲਾ ਰੰਗ ਹੈ ਉਹ ਲਹਿ ਜਾਂਦਾ ਹੈ ਤੇ ਜਿਹੜਾ ਅੰਦਰੋਂ ਭਾਵਨਾ ਦਾ ਪਿਆਰ ਦਾ ਰੰਗ ਹੋਵੇ ਸਾਧ ਸੰਗਤ ਜੀ ਜਿਹੜਾ ਅੰਦਰੋਂ ਰੰਗਿਆ ਹੋਵੇ ਉਹ ਰੰਗ ਨਹੀਂ ਲੈਂਦਾ ਉਹ ਪੱਕਾ ਰੰਗ ਹੁੰਦਾ ਤੇ ਜਿਹੜਾ ਵਿਖਾਵਾ ਕਰਨ ਵਾਲੇ ਨੇ ਉਹ ਵਿਖਾਵਾ ਜਿਹੜਾ ਬਹੁਤਾ ਸਮਾਂ ਨਹੀਂ ਰਹਿੰਦਾ ਕਹਿੰਦੇ ਹਨ ਜਿਹੜਾ ਭਾਈ ਜੇਠਾ ਸੀ ਉਹਨਾਂ ਦੇ ਹਿਰਦੇ ਦੇ ਵਿੱਚ ਅੰਦਰੋਂ ਪਿਆਰ ਸੀ ਨਿਮਰਤਾ ਸੀ ਗੁਰੂ ਦੇ ਨਾਲ ਪਿਆਰ ਸੀ ਭਾਵਨਾ ਸੀ ਗੁਰੂ ਤੇ ਭਾਈ ਜੇ ਰਾਮਾ ਜੀ ਦੇ ਕੋਲ ਨਿਮਰਤਾ ਹਿਰਦੇ ਵਿੱਚ ਨਹੀਂ ਸੀ ਕਈ ਵਾਰ ਸਾਡੇ ਵਰਗੇ ਵੀ ਉਪਰੋਂ ਉਪਰੋਂ ਬੜੇ ਹੱਥ ਜੋੜਦੇ ਨੇ ਬੜੀ ਨਿਮਰਤਾ ਵਿਖਾਲਦੇ ਨੇ ਪਰ ਜਦੋਂ ਦੋ ਚਾਰ ਵਾਰ ਗੱਲ ਕਹਿ ਦਿਓ ਫਿਰ ਅੰਦਰੋਂ ਭਾਵਨਾ ਨਿਕਲ ਆਉਂਦੇ ਨੇ ਸਾਧ ਸੰਗਤ ਜੀ ਭਾਈ ਜੇਠੇ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਹਿਣ ਲੱਗਾ ਸਤਿਗੁਰੂ ਜੀ ਕਿਰਪਾ ਕਰੋ ਦਾਸ ਨੂੰ ਸੋਝੀ ਘੱਟ ਹੈ ਸਾਨੂੰ ਮਤ ਘੱਟ ਹੈ ਸਾਨੂੰ ਨਹੀਂ ਪਤਾ ਸਤਿਗੁਰੂ ਜੀ ਥੜਾ ਕਿਵੇਂ ਤਿਆਰ ਕਰਨਾ ਤੁਸੀਂ ਆਪ ਸਾਡੇ ਤੇ ਕਿਰਪਾ ਕਰੋ ਆਪ ਸਾਡੇ ਤੇ ਰਹਿਮਤ ਕਰਕੇ ਇਹ ਜਿਹੜੀ ਥੜਾ ਬਣਾਉਣ ਦੀ ਸੇਵਾ ਆਪ ਸਾਡੇ ਕੋਲੋਂ ਲੈ ਲਓ ਤੇ ਸਤਿਗੁਰੂ ਜੀ ਸਾਨੂੰ ਉਹ ਮਤ ਬਖਸ਼ ਦਿਓ ਜਿਹੜਾ ਜਿਹਾ ਥੋੜਾ ਤੁਸੀਂ ਚਾਹੁੰਦੇ ਹੋ ਮੈਂ ਉਹੋ ਜਿਹਾ ਥੜਾ ਤਿਆਰ ਕਰ ਸਕਾਂ ਜਦੋਂ ਭਾਈ ਜੇਠੇ ਨੇ ਇੰਨੀ ਨਿਮਰਤਾ ਦੇ ਨਾਲ ਪਿਆਰ ਨਾਲ ਬਚਨ ਕੀਤੇ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਜੇਠੇ ਨੂੰ ਆਪਣੀ ਛਾਤੀ ਨਾਲ ਲਾ ਲਿਆ ਕਹਿਣ ਲੱਗੇ ਭਾਈ ਜੇਠਾ ਜੀ ਜਿਹੜਾ ਫਿਰ ਥੜਾ ਅਸੀਂ ਤਿਆਰ ਕਰਨਾ ਚਾਹੁੰਦੇ ਉਹ ਥੜਾ ਤਿਆਰ ਹੋ ਚੁੱਕਾ ਹੈ ਅਸੀਂ ਤੇ ਹਿਰਦੇ ਦੀ ਨਿਮਰਤਾ ਹਿਰਦੇ ਦੀ ਭਾਵਨਾ ਵੇਖਣੀ ਚਾਹੁੰਦੇ ਹਾਂ ਵੀ ਕਿਹਦੇ ਹਿਰਦੇ ਵਿੱਚ ਕਿੰਨੀ ਭਾਵਨਾ ਕਿੰਨਾ ਪਿਆਰ ਹੈ ਗੁਰੂ ਨਾਨਕ ਦੇ ਘਰ ਦੇ ਪ੍ਰਤੀ ਕਹਿਣ ਲੱਗੇ ਤੁਹਾਡੀ ਸੇਵਾ ਜਿਹੜੀ ਪ੍ਰਵਾਨ ਹੋ ਚੁੱਕੀ ਹੈ ਫਿਰ ਸਤਿਗੁਰੂ ਮਹਾਰਾਜ ਜੀ ਨੇ ਸੇਵਾ ਪ੍ਰਵਾਨ ਕਰਕੇ ਭਾਈ ਜੇਠਾ ਜੀ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ ਸਾਧ ਸੰਗਤ ਜੀ ਤਖ਼ਤ ਸਜਾਇਆ ਤਖ਼ਤ ਸਜਾ ਕਰਕੇ ਭਾਈ ਜੇਠਾ ਜੀ ਨੂੰ ਤਖ਼ਤ ਤੇ ਬਿਠਾਲ ਕਰਕੇ ਫਿਰ ਜਿਹੜੀ ਮਰਜ਼ਾਦਾ ਗੁਰੂ ਨਾਨਕ ਦੇ ਘਰ ਦੀ ਪੰਜ ਪੈਸੇ ਤੇ ਨਾਰੀਅਲ ਲੈ ਕਰਕੇ ਕਹਿੰਦੇ ਹਨ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਸੰਗਤਾਂ ਦੇ ਸਾਹਮਣੇ ਭਾਈ ਜੇਠੇ ਦੇ ਚਰਨਾਂ ਵਿੱਚ ਰੱਖ ਕੇ ਨਮਸਕਾਰ ਕੀਤੀ ਪਰਿਕਰਮਾ ਕੀਤੀਆਂ ਪਰਿਕਰਮਾ ਕਰਕੇ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਕੇ ਪਿਆਰ ਵਾਲਿਆਂ ਨੂੰ ਬਚਨ ਕੀਤਾ ਸਤਿਗੁਰੂ ਜੀ ਕਹਿਣ ਲੱਗੇ ਭਾਈ ਸਿੱਖੋ ਅੱਜ ਤੋਂ ਬਾਅਦ ਚੌਥਾ ਸਰੂਪ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਜੀ ਹੋਣਗੇ ਅੱਜ ਤੋਂ ਬਾਅਦ ਸਾਰਿਆਂ ਨੇ ਇਹਨਾਂ ਨੂੰ ਨਮਸਕਾਰ ਕਰਨੀ ਹੈ ਇਹਨਾਂ ਦਾ ਸਤਿਕਾਰ ਕਰਨਾ ਹੈ ਅੱਜ ਤੋਂ ਬਾਅਦ ਚੌਥਾ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਹੋਣਗੇ। ਜਿਵੇਂ ਸੰਗਤਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਮਾਣ ਦਿੱਤਾ, ਜੋ ਗੁਰੂ ਰਾਮਦਾਸ ਸਾਹਿਬ ਜੀ ਚੌਥੇ ਪਾਤਸ਼ਾਹ ਬਣੇ। ਸੋ ਪਿਆਰ ਦੇ ਨਾਲ ਸਰਵਣ ਕਰੋ ਕਿਵੇਂ ਗੁਰਤਾ ਗੱਦੀ ਬਖਸ਼ੀ ਜੀ।
ਗੁਰੂ ਅਮਰਦਾਸ ਜੀ ਦਾ ਜਦ ਸੀ ਸਮਾਂ ਅਖੀਰੀ ਆਇਆ, ਗੁਰੂ ਅਮਰਦਾਸ ਜੀ ਦਾ ਜਦ ਸੀ ਸਮਾਂ ਅਖੀਰੀ ਆਇਆ, ਸਾਧ ਕੋਲ ਸੰਗਤਾਂ ਨੂੰ ਸਤਿਗੁਰ ਸਭਨਾ ਨੂੰ ਸਮਝਾਇਆ, ਸਾਧ ਕੋਲ ਸੰਗਤਾਂ ਨੂੰ ਸਤਿਗੁਰ ਸਭਨਾ ਨੂੰ ਸਮਝਾਇਆ,
ਜੋ ਬਚਣ ਅਸਾਂਦਾ ਹੈ ਸਾਰੇ ਰਲ ਕੇ ਤੁਸੀਂ ਅਪਣਾਓ, ਜੋ ਬਚਣ ਅਸਾਂਦਾ ਹੈ ਸਾਰੇ ਰਲ ਕੇ ਤੁਸੀਂ ਅਪਣਾਓ, ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰੋਂ ਸੀਸ ਝੁਕਾਓ, ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰੋਂ ਸੀਸ ਝੁਕਾਓ,
ਗੁਰੂ ਅਮਰਦਾਸ ਜੀ ਦਾ ਜਦ ਸੀ ਸਮਾਂ ਅਖੀਰੀ ਆਇਆ, ਸਾਧ ਕੋਲ ਸੰਗਤਾਂ ਨੂੰ ਸਤਿਗੁਰ ਸਭਨਾ ਨੂੰ ਸਮਝਾਇਆ, ਸਾਧ ਕੋਲ ਸੰਗਤਾਂ ਨੂੰ ਸਤਿਗੁਰ ਸਭਨਾ ਨੂੰ ਸਮਝਾਇਆ,
ਜੋ ਬਚਣ ਅਸਾਂਦਾ ਹੈ ਸਾਰੇ ਰਲ ਕੇ ਤੁਸੀਂ ਅਪਣਾਓ, ਜੋ ਬਚਣ ਅਸਾਂਦਾ ਹੈ ਸਾਰੇ ਰਲ ਕੇ ਤੁਸੀਂ ਅਪਣਾਓ, ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰੋਂ ਸੀਸ ਝੁਕਾਓ, ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰੋਂ ਸੀਸ ਝੁਕਾਓ।
ਪੈਸੇ ਤੇ ਨਾਰੀਅਲ ਸੀ ਚਰਣੀ ਰਾਮਦਾਸ ਦੇ ਤਰਿਆ, ਪੰਜ ਪੈਸੇ ਤੇ ਨਾਰੀਅਲ ਸੀ ਚਰਣੀ ਰਾਮਦਾਸ ਦੇ ਤਰਿਆ, ਸੰਗਤਾਂ ਦੇ ਸਾਹਮਣੇ ਸੀ ਸਿੱਜਦਾ ਗੁਰ ਚੌਥੇ ਨੂੰ ਕਰਿਆ, ਸੰਗਤਾਂ ਦੇ ਸਾਹਮਣੇ ਦੀ ਸਿੱਜਦਾ ਗੁਰ ਚੌਥੇ ਨੂੰ ਕਰਿਆ,
ਸਭ ਨੂੰ ਸਮਝਾਉਂਦੇ ਨੇ ਮਗਰੋਂ ਗੇਲਾ ਕੋਈ ਨਾ, ਸਭ ਨੂੰ ਸਮਝਾਉਂਦੇ ਨੇ ਮਗਰੋਂ ਗੇਲਾ
ਨਾ ਕੋਈ ਮਨਾਇਓ, ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰੋਂ ਸੀਸ ਝੁਕਾਓ, ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰੋਂ ਸੀਸ ਝੁਕਾਓ। ਸਭਨਾ ਨੇ ਕਰਨਾ, ਗੁਰੂ ਰਾਮਦਾਸ ਜੀ ਨੂੰ ਅੰਦਰੋਂ ਪਿਆਰ ਸਭਨਾ ਨੇ ਕਰਨਾ, ਇਹ ਰੂਪ ਅਸਾਂਦਾ ਹੈ ਚਰਣੀ ਸੀਸ ਇਹਨਾਂ ਦੇ ਧਰਨਾ, ਇਹ ਰੂਪ ਅਸਾਂਦਾ ਹੈ ਚਰਣੀ ਸੀਸ ਇਹਨਾਂ ਦੇ ਧਰਨਾ,
ਇਹ ਮਾਲਕ ਦੁਨੀਆ ਦਾ ਇਸ ਨੂੰ ਕਦੇ ਨਾ ਤੁਸੀਂ ਬੁਲਾਓ, ਇਹ ਮਾਲਕ ਦੁਨੀਆ ਦਾ ਇਸ ਨੂੰ ਕਦੇ ਨਾ ਤੁਸੀਂ ਬੁਲਾਓ,
ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰੋਂ ਸੀਸ ਦਾ ਇਸ ਰੰਗਲੀ ਦੁਨੀਆ ਨੂੰ ਛੱਡਣਾ ਮਨ ਮਾਲਕ ਦਾ ਪਾਣਾ ਛੱਡਣਾ ਮਨ ਮਾਲਕ ਦਾ ਪਾਣਾ ਇਸ ਰੰਗਲੀ ਦੁਨੀਆ ਨੂੰ ਛੱਡਣਾ ਮਨ ਮਾਲਕ ਦਾ ਪਾਣਾ ਜੋ ਆਉਂਦਾ ਦੁਨੀਆ ਤੇ ਪੈਂਦਾ ਉਸ ਨੂੰ ਇੱਕ ਦਿਨ ਜਾਣਾ ਜੋ ਆਉਂਦਾ ਦੁਨੀਆ ਤੇ ਪੈਂਦਾ ਉਸ ਨੂੰ ਇੱਕ ਦਿਨ ਜਾਣਾ
ਸਭ ਵੇ ਤੇ ਰਾਜਾ ਦੇ ਹੈ ਕਦੇ ਨਾ ਦਿਲ ਤੋਂ ਤੁਸੀਂ ਬੁਲਾਇਓ ਸਭ ਵੇ ਤੇ ਰਾਜਾ ਦੇ ਹੈ ਕਦੇ ਨਾ ਦਿਲ ਤੋਂ ਤੁਸੀਂ ਬੁਲਾਇਓ ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰ ਸੀਸ ਜਤਾਇਓ
ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰ ਸੀਸ ਜਤਾਇਓ ਸਾਡੇ ਜਾਣ ਦੇ ਮਗਰੋਂ ਜੀ ਤੁਸਾਂ ਨੇ ਵਿਰੋਗ ਮੂਲ ਨਾ ਕਰਨਾ ਸਾਡੇ ਜਾਣ ਦੇ ਮਗਰੋਂ ਜੀ ਤੁਸਾਂ ਨੇ ਵਿਰੋਗ ਮੂਲ ਨਾ ਕਰਨਾ ਮਨ ਪਾਣਾ ਮਾਲਕ ਦਾ ਅਣਖੀਆ ਸਬਰ ਦਿਲਾਂ ਵਿੱਚ ਤਾਰਨਾ ਪਨ ਪਾਣਾ ਮਾਲਕ ਦਾ ਅਣਖੀਆ ਸਬਰ ਦਿਲਾਂ ਵਿੱਚ ਕਰਨਾ
ਫਿਰ ਰਲ ਕੇ ਸਾਹਮਣੇ ਹਰ ਜਸ ਉਸ ਮਾਲਕ ਦਾ ਗਾਇਓ
ਫਿਰ ਰਲ ਕੇ ਸੰਗਤ ਦੀ ਹਰ ਜਸ ਉਸ ਮਾਲਕ ਦਾ ਗਾਇਓ ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰੋਂ ਸੀਸ ਜਤਾਇਓ ਗੁਰੂ ਰਾਮਦਾਸ ਜੀ ਨੂੰ ਸਾਡੇ ਮਗਰੋਂ ਸੀਸ ਜਤਾਇਓ
ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਸੰਗਤਾਂ ਦੇ ਸਾਹਮਣੇ ਇਹ ਮਾਣ ਬਖਸ਼ਿਆ ਬਚਨ ਕੀਤਾ ਭਾਈ ਸਾਡਾ ਜਾਣ ਦਾ ਸਮਾਂ ਆ ਚੁੱਕਾ ਹੈ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਓ ਸਤਿਗੁਰੂ ਜੀ ਕਹਿਣ ਲੱਗੇ ਭਾਈ ਜਦੋਂ ਅਸੀਂ ਸੰਸਾਰ ਤੋਂ ਚਲੇ ਗਏ ਸਾਡੇ ਮਗਰੋਂ ਕਿਸੇ ਨੇ ਵਿਯੋਗ ਨਹੀਂ ਕਰਨਾ ਉਸ ਪਰਮੇਸ਼ਰ ਦੇ ਭਾਣੇ ਨੇ ਵਿੱਚ ਰਹਿ ਕਰਕੇ ਉਸ ਦਾ ਨਾਮ ਜਪਣਾ ਹੈ ਉਹਦਾ ਸਿਮਰਨ ਕਰਨਾ ਹੈ ਤੇ ਸਾਡੇ ਤੋਂ ਬਾਅਦ ਅੱਜ ਤੋਂ ਚੌਥਾ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਦਾ ਸਤਿਕਾਰ ਕਰਨਾ ਇਹ ਮਾਣ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ਿਆ ਜਿਹੜੇ ਕਿਸੇ ਟਾਈਮ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ ਜਦੋਂ ਗੁਰੂ ਨੇ ਕਿਰਪਾ ਕੀਤੀ ਮਾਣ ਪ੍ਰਾਪਤ ਹੋਇਆ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਵਕ ਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕੀਨੇ ਦਾਨਾ ਇਹ ਮਾਣ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਾਪਤ ਹੋਇਆ ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਭਾਵਨਾ ਦੇ ਨਾਲ ਪਿਆਰ ਨਾਲ ਅੰਦਰੋਂ ਜੁੜਦਾ ਹੈ ਸੇਵਾ ਕਰਦਾ ਹੈ ਉਹਨਾਂ ਨੂੰ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ ਸੁਦਾਸ ਇਹਨੇ ਹੀ ਬਚਨ ਕਹਿੰਦੇ ਹੋਏ ਖਿਮਾ ਦੇ ਜਾਚ ਕਹਿਣ ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ਣੀਆਂ ਜੀ ਸੋ ਆਉਣ ਵਾਲਾ ਸਮਾਂ ਭਾਈ ਸਾਹਿਬ ਜੀ ਦੇ ਪਾਸੋਂ ਸਰਵਣ ਕਰੋ ਦਾਸਾਂ ਨੂੰ ਪਿਆਰ ਦੇ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ